ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹਲਾ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ ਸਾਚੋ ਸਾਚਾ ਨਾਓ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿਨ ਗੋਈ ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ ਆਪੇ ਕਰ ਵੇਖਾ ਸਿਰ ਸਿਰ ਲਿਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਆਪੇ ਕਰ ਵੇਖਾ ਸਿਰ ਸਿਰ ਲਿਖਾ ਆਪੇ ਸੁਰਤ ਬੁਝਾਈ ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰ ਸਿੰਘਾਸਨ ਤੇ ਸੁਭਾਈਮਾਨ ਸ਼ਤਰ ਚਵਰ ਤਖਤ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੁੰਦੇ ਆਏ ਪਾਵਨ ਹੁਕਮ ਨੂੰ ਇਸ ਸਮੇਂ ਆਪ ਜੀ ਨੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਰਮ ਪਾਵਨ ਦਰ ਤੋਂ ਸ਼ਰਵਨ ਕਰਨਾ ਕੀਤਾ। ਇਹ ਪਾਵਨ ਹੁਕਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 688 ਅੰਗ ਤੋਂ ਆਰੰਭ ਹੋ ਕੇ 699 ਅੰਗ ਤੱਕ ਸੰਪੂਰਨ ਹੁੰਦਾ। ਇਹ ਪਾਵਨ ਹੁਕਮ ਧਨਾਸਰੀ ਰਾਗ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਹੋਇਆ। ਸਾਹਿਬ ਰਹਿਮਤ ਕਰਨ ਆਪਣਾ ਜੀਵਨ ਗੁਰੂ ਦੁਆਰਾ ਦਰਸਾਏ ਹੁਕਮ ਵਿੱਚ ਜੀਣ ਦੀ ਐਸੀ ਬਖਸ਼ਿਸ਼ ਬਣ ਆਵੇ ਸੁਰਤ ਮਨ ਦੀ ਸੁਰਤ ਤੇ ਸਰੀਰ ਦੇ ਕਦਮ ਉਸ ਮਾਰਗ ਦੇ ਪਾਂਧੇ ਬਣਨ ਜੋ ਮੇਰੇ ਸਾਹਿਬ ਜੀ ਨੇ ਹੁਕਮ ਫਰਮਾਇਆ। ਇਸ ਪਾਵਨ ਹੁਕਮ ਦੀ ਵਿਚਾਰ ਮਾਲਕ ਆਪ ਕਿਰਪਾ ਕਰਕੇ ਕਰਨ ਦੀ ਸੁਣਨ ਦੀ ਤੇ ਹਿਰਦੇ ਵਿੱਚ ਵਸਾਵਣ ਦੀ ਆਪ ਬਖਸ਼ਿਸ਼ ਕਰਨ ਜੀ। ਆਓ ਪਾਵਨ ਹੁਕਮ ਦੇ ਪਾਵਨ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਆਪਣੇ ਭਲੇ ਲਈ ਤੇ ਸਰਬੱਤ ਦੇ ਭਲੇ ਲਈ ਸਾਰੇ ਆਖੋ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿ ਪਹਿਲਾ ਜੀਵਾ ਤੇਰਾ ਨਾਏ ਮਨ ਆਨੰਦ ਹੈ ਜੀਓ
ਜੀਵਾ ਸਾਹ ਲਵਾਂ ਆਪਣੇ ਆਪ ਨੂੰ ਜਿੰਦਾ ਰੱਖਾਂ ਪਰ ਤੈਨੂੰ ਭੁਲਾ ਕੇ ਨਹੀਂ ਤੇਰਾ ਨਾਮ ਲੈ ਕੇ ਤੇਰੇ ਨਾਲ ਜੁੜ ਕੇ ਤੇਰੇ ਨਾਲ ਜੁੜਿਆ ਮਨ ਵਿੱਚ ਆਨੰਦ ਹੈ ਤੈਨੂੰ ਭੁੱਲ ਜਾਵਾਂ ਤੇ ਦੁੱਖ ਹੀ ਦੁੱਖ ਹੈ ਤੁਧੋਂ ਭੁੱਲੇ ਸੇ ਜਮ ਜਮ ਮਾਦੇ ਤਿੰਨ ਕਦੇ ਨਾ ਚੁੱਕਣ ਹਾਵੇ ਉਹਨਾਂ ਦੇ ਹੌਕੇ ਕਦੇ ਨਹੀਂ ਮੁੱਕਦੇ ਜੋ ਤੈਨੂੰ ਭੁੱਲ ਜਾਂਦੇ ਨੇ ਜੋ ਤੇਰੇ ਨਾਮ ਨਾਲ ਜੁੜੇ ਰਹਿੰਦੇ ਨੇ ਸਿਮਰਨ ਕਰਦੇ ਨੇ ਉਹਨਾਂ ਦੇ ਮਨ ਵਿੱਚ ਆਨੰਦ ਆ ਜਾਂਦਾ ਇਹ ਗੱਲ ਸੱਚ ਹੈ ਮਨ ਵਿੱਚ ਆਨੰਦ ਹੋਵੇ ਤਨ ਵੀ ਆਨੰਦਿਤ ਹੈ ਪਰ ਤਨ ਦੇ ਕੁਝ ਸੁੱਖ ਇਕੱਠੇ ਕੀਤੇ ਆ ਮਨ ਆਨੰਦਿਤ ਨਹੀਂ ਹੁੰਦਾ ਇਸ ਕਰਕੇ ਮਾਲਕ ਤੇਰੇ ਨਾਮ ਦੀ ਬਰਕਤ ਨਾਲ ਮੈਂ ਜੀਵਾਂ ਸਾਹ ਤੇ ਲੈਣਾ ਹੀ ਲੈਣਾ ਤੈਨੂੰ ਭੁਲਾ ਕੇ ਕਿਉਂ ਲਵਾਂ ਇਹ ਸੱਚ ਹੈ ਜਿਸ ਕਰਤੇ ਦੀ ਰਹਿਮਤ ਨਾਲ ਜੀ ਰਿਹਾ ਉਹ ਵਾਹਿਗੁਰੂ ਦਾ ਨਾਮ ਹੈ ਨਾਮ ਕੇ ਧਾਰੇ ਸਗਲੇ ਜੰਤ ਤੇ ਇਹ ਮਾਲਕ ਜੇ ਤੇਰੇ ਨਾਮ ਦੀ ਬਰਕਤ ਤੇ ਬਖਸ਼ਿਸ਼ ਤੇ ਸ਼ਕਤੀ ਨੇ ਮੈਨੂੰ ਜਿੰਦਾ ਰੱਖਿਆ ਮੈਂ ਤੈਨੂੰ ਕਿਉਂ ਭੁਲਾਵਾਂ ਜੀਵਾਂ ਤੇਰਾ ਨਾਏ ਮਨ ਆਨੰਦ ਹੈ ਜੀਓ
ਸਾਚੋ ਸਾਚਾ ਨਾਓ ਗੁਣ ਗੋਵਿੰਦ ਹੈ ਜੀਓ
ਉਸ ਦਾ ਨਾਮ ਸੱਚਾ ਹੈ ਤੇ ਵਾਹਿਗੁਰੂ ਆਪ ਵੀ ਸੱਚਾ ਸਾਚੋ ਸਾਚਾ ਨਾਉ ਤੇ ਬੇਨਤੀ ਕਰਦੇ ਹਾਂ ਪਰਮਾਤਮਾ ਸੱਚਾ ਹੈ ਸੱਚੇ ਦੇ ਅਰਥ ਨੇ ਜੋ ਇੱਕ ਰਸ ਰਹੇ ਨਾ ਬਦਲੇ ਨਾ ਟੁੱਟੇ ਨਾ ਭਜੇ ਨਾ ਜੰਮੇ ਨਾ ਮਰੇ ਨਾ ਦੁੱਖ ਨਾ ਸੁੱਖ ਇੱਕ ਸਾਰਤਾ ਨਾਲ ਜੋ ਪਰਮ ਆਨੰਦਿਤ ਰੂਪ ਪਰਮਾਤਮਾ ਹੈ ਉਸ ਦਾ ਨਾਮ ਵੀ ਸੱਚਾ ਹੈ ਤੇ ਜਦੋਂ ਉਸ ਵਾਹਿਗੁਰੂ ਜੀ ਦੇ ਨਾਲ ਜੁੜਨਾ ਕਰ ਲਿਆ ਤੇ ਹਜ਼ੂਰ ਕਹਿੰਦੇ ਨੇ ਇਹ ਉਸ ਗੋਬਿੰਦ ਦੇ ਗੁਣ ਅੰਦਰ ਵਸ ਗਏ ਇਹ ਸੱਚ ਹੈ ਵਾਹਿਗੁਰੂ ਜੀ ਦੇ ਇਸ ਗੁਣ ਨੂੰ ਸਮਝ ਲਈਏ ਉਹ ਆਪ ਸੱਚਾ ਹੈ ਉਸ ਦਾ ਨਾਮ ਸੱਚਾ ਹੈ ਐਸਾ ਉਹ ਗੋਬਿੰਦ ਗੋ ਕਹੀਏ ਤਮਾਮ ਧਰਤੀ ਨੂੰ ਤੇ ਧਰਤੀ ਦੇ ਜੀਵਾਂ ਨੂੰ ਸ਼ਕਤੀ ਦੇ ਕੇ ਸਤਾ ਸਫੁਰਤੀ ਦੇ ਕੇ ਜੋ ਸਥਿਤ ਕਰੀ ਬੈਠਾ ਉਸ ਵਾਹਿਗੁਰੂ ਜੀ ਨੂੰ ਮੈਂ ਆਪਣੇ ਅੰਦਰ ਟਿਕਾਈ ਰੱਖਾਂ ਜੀ
ਗੁਰ ਗਿਆਨ ਅਪਾਰਾ ਸਿਰਜਨਹਾਰਾ ਜਿਨ ਸਿਰਜੀ ਤਿੰਨ ਗੋਈ
ਉਸ ਵਾਹਿਗੁਰੂ ਜੀ ਨੂੰ ਜਾਣਨ ਲਈ ਗੁਰ ਗਿਆਨ ਗੁਰੂ ਦੇ ਗਿਆਨ ਰਾਹੀਂ ਪਤਾ ਚੱਲਦਾ ਰੱਬ ਕੀ ਹੈ ਉਹ ਅਪਾਰ ਹੈ ਗੁਰ ਗਿਆਨ ਅਪਾਰਾ ਸਿਰਜਣਹਾਰ ਉਹ ਸਿਰਜਣਹਾਰ ਹੈ ਸਿਰਜਣਹਾਰ ਦੇ ਅਰਥ ਨੇ ਤਮਾਮ ਜੀਵਾਂ ਨੂੰ ਬਣਾ ਕੇ ਸੋਹਣਾ ਕਰ ਦਿੰਦਾ ਸਿਰਜਦਾ ਬਣਾਉਣਾ ਵੀ ਤੇ ਉਸ ਨੂੰ ਸਿਰਜਣਾ ਪਰ ਇਹ ਸੱਚ ਹੈ ਉਸ ਵਾਹਿਗੁਰੂ ਜੀ ਨੇ ਤਮਾਮ ਸੰਸਾਰ ਨੂੰ ਸਿਰਜਿਆ ਜੋ ਸਿਰਜਿਆ ਉਸ ਦਾ ਪਾਰਾਵਾਰ ਹੈ ਪਰ ਸਿਰਜਣਹਾਰ ਦਾ ਪਾਰਾਵਾਰ ਨਹੀਂ ਹੈ ਸਮੁੰਦਰ ਦਾ ਉਰਲਾ ਤੇ ਪਰਲਾ ਬੰਨਾ ਮਿਲ ਜਾਂਦਾ ਧਰਤੀ ਦਾ ਇੱਕ ਤੋਂ ਦੂਜਾ ਕਿਨਾਰਾ ਮਿਲ ਜਾਂਦਾ ਤਮਾਮ ਸੰਸਾਰਕ ਵਸਤੂਆਂ ਦਾ ਪਾਰਾਵਾਰ ਹੈ ਪਰ ਸਿਰਜਣਹਾਰ ਦਾ ਕੋਈ ਪਾਰਾਵਾਰ ਨਹੀਂ ਗੁਰ ਗਿਆਨ ਅਪਾਰਾ ਸਿਰਜਣਹਾਰਾ ਜਿਨ ਸਿਰਜੀ ਤਿੰਨ ਗੋਈ ਉਹ ਸਿਰਜਦਾ ਵੀ ਹੈ ਬਣਾਉਂਦਾ ਵੀ ਹੈ ਉਸ ਦਾ ਹੁਕਮ ਵਰਤਦਾ ਤੇ ਸੰਸਾਰ ਨੂੰ ਮਿਟਾਉਂਦਾ ਵੀ ਆਪ ਹੈ ਮੈਂ ਬੇਨਤੀ ਕਰਾਂ ਬਣਾਉਣਾ ਤੇ ਮਿਟਾਉਣਾ ਇਹ ਕਰਤੇ ਦੇ ਹੱਥ ਵਿੱਚ ਹੈ ਇਸ ਕਰਕੇ ਵਾਹਿਗੁਰੂ ਜੀ ਕਹਿੰਦੇ ਨੇ ਨਾਮ ਜਪਣ ਵਾਲਾ ਸਿਰਜਦਿਆਂ ਵੀ ਇਸ ਨੂੰ ਚੇਤੇ ਰੱਖਦਾ ਜੇ ਦੁਨੀਆਂ ਮਿਟਦੀ ਹੋਵੇ ਉਸ ਨੂੰ ਮਿਟਾਉਂਦਾ ਹੋਵੇ ਤੇ ਤਦ ਵੀ ਕਰਤੇ ਦੀ ਖੇਡ ਜਾਣਦਾ ਹੈ ਜੀ
ਪਰਵਾਣਾ ਆਇਆ ਹੁਕਮ ਪਠਾਇਆ ਫੇਰ ਨਾ ਸਕਾ ਕੋਈ।
ਕਦੀ ਕਿਸੇ ਜੱਜ ਵੱਲੋਂ, ਮਜਿਸਟਰੇਟ ਵੱਲੋਂ ਕਿਸੇ ਨੂੰ ਪ੍ਰਵਾਨਾ ਭੇਜਿਆ ਜਾਂਦਾ ਹੈ, ਬੁਲਾਇਆ ਜਾਂਦਾ ਹੈ, ਉਹ ਕਈ ਵਾਰੀ ਉਸ ਨੂੰ ਤਮੀਲ ਨਹੀਂ ਕਰਦਾ, ਲੈਂਦਾ ਨਹੀਂ ਹੈ, ਵਾਪਸ ਚਲਾ ਜਾਂਦਾ ਪ੍ਰਬੰਧ। ਉਹ ਫਿਰ ਦੁਬਾਰਾ ਭੇਜਦੇ ਨੇ, ਫਿਰ ਵਾਪਸ ਕਰ ਦਿੰਦਾ। ਪਰ ਜਦੋਂ ਕਰਤੇ ਦਾ ਪ੍ਰਵਾਨਾ ਹੁੰਦਾ, ਉਸ ਨੂੰ ਕੋਈ ਵਾਪਸ ਨਹੀਂ ਕਰ ਸਕਦਾ। ਮੈਂ ਬੇਨਤੀ ਕਰਦੇ ਹਾਂ, ਜੇ ਦੁੱਖ ਦਾ ਪ੍ਰਵਾਨਾ ਆਉਂਦਾ, ਦੁੱਖ ਵੀ ਕੋਈ ਵਾਪਸ ਨਹੀਂ ਕਰ ਸਕਦਾ। ਜੇ ਸੁੱਖ ਦਾ ਪ੍ਰਵਾਨਾ ਆਉਂਦਾ, ਉਸ ਨੂੰ ਵੀ ਕੋਈ ਵਾਪਸ ਨਹੀਂ ਕਰ ਸਕਦਾ। ਜੇ ਜੰਮਣ ਦਾ ਪ੍ਰਵਾਨਾ ਆਉਂਦਾ, ਮੈਂ ਬੇਨਤੀ ਕਰਾਂ, ਰੋਕ ਨਹੀਂ ਕੋਈ ਸਕਦਾ। ਜੇ ਮੌਤ ਦਾ ਪ੍ਰਵਾਨਾ ਆਉਂਦਾ, ਤੇ ਤਦ ਵੀ ਕੋਈ ਮੇਟ ਨਹੀਂ ਸਕਦਾ। ਹੁਕਮੀ ਹੋਮਨ ਆਕਾਰ, ਹੁਕਮ ਨਾ ਕਹਿਆ ਜਾਈ, ਹੁਕਮੀ ਹੋਮਨ ਜੀ, ਹੁਕਮ ਮਿਲੈ ਵਡਿਆਈ, ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਇਹ ਸੱਚ ਹੈ, ਇਹ ਤਮਾਮ ਉਸਦੇ ਹੁਕਮ ਵਿੱਚ ਹੈ। ਜਦੋਂ ਪ੍ਰਵਾਨਾ ਆਉਂਦਾ, ਤੇ ਹਜ਼ੂਰ ਕਹਿੰਦੇ ਨੇ ਉਸ ਨੂੰ ਕੋਈ ਫਿਰ ਮੇਟ ਨਹੀਂ ਸਕਦਾ, ਵਾਪਸ ਨਹੀਂ ਭੇਜ ਸਕਦਾ। ਹੁਕਮ ਪ੍ਰਵਾਨਾ ਆਇਆ, ਹੁਕਮ ਪਠਾਇਆ, ਫੇਰ ਨਾ ਸਕੇ ਕੋਈ ਉਹਨੂੰ ਫੇਰ ਨਹੀਂ ਸਕਦਾ, ਵਾਪਸ ਨਹੀਂ ਕਰ ਸਕਦਾ ਜੀ।
ਆਪੇ ਕਰ ਵੇਖਾ ਸਿਰ ਸਿਰ ਲੇਖਾ, ਆਪੇ ਸੁਰਤ ਬੁਝਾਈ।
ਇਸ ਸਾਰੇ ਸੰਸਾਰ ਨੂੰ ਬਣਾਉਂਦਾ ਵੀ ਆਪ ਹੈ, ਤੇ ਵੇਖਿਆ ਦੇ ਅਰਥ ਨੇ ਆਪਣੀ ਨਦਰ ਤਲੇ ਵੀ ਆਪ ਰੱਖਦਾ ਹੈ, ਆਪਣੇ ਹੁਕਮ ਵਿੱਚ ਵੀ ਆਪ ਰੱਖਦਾ ਹੈ। ਔਰ ਸਿਰ ਸਿਰ ਲੇਖੈ, ਚੂਕਿ ਸਿਰ ਸਿਰ ਰਿਜਕ ਸੰਭਾਹੇ ਠਾਕਰ। ਹਰ ਮਨੁੱਖ ਦੇ ਜੀਵ ਜੰਤੂ ਦੇ ਮਸਤਕ ਤੇ ਉਸਨੇ ਲੇਖ ਲਿਖਿਆ, ਉਸ ਲੇਖ ਵਿੱਚ ਜੀਵਨ ਦੇ ਸਵਾਸ ਲਿਖੇ, ਉਸ ਲੇਖ ਵਿੱਚ ਕਿੰਨਾ ਕੁ ਚਿਰ ਜੀਣਾ ਇਹ ਲਿਖਿਆ, ਕਿੰਨੀ ਕੁ ਦਾਤ ਕਿਸੇ ਨੂੰ ਮਿਲਣੀ ਇਹ ਲਿਖਿਆ। ਮੈਂ ਬੇਨਤੀ ਕਰਾਂ, ਕਿੰਨੀ ਕੁ ਵਡਿਆਈ ਉਸ ਨੂੰ ਮਿਲਣੀ, ਇਹ ਵੀ ਉਸ ਨੇ ਆਪਣੇ ਹੁਕਮ ਵਿੱਚ ਲਿਖਿਆ। ਇਸ ਕਰਕੇ ਆਪੇ ਕਰ ਵੇਖੈ ਸਿਰ ਸਿਰ ਲੇਖੈ, ਆਪੇ ਸੁਰਤ ਬੁਝਾਈ, ਰਹਿਮਤ ਕਰੇ ਤੇ ਸੁਰਤ ਵੀ ਆਪ ਹੀ ਬਣਾਉਂਦਾ, ਜਿਸ ਨਾਲ ਬੁੱਝੀਦਾ, ਪਤਾ ਚੱਲਦਾ, ਸਮਝ ਆਉਂਦੀ ਏ। ਇਹ ਤਮਾਮ ਸੰਸਾਰ ਵਿੱਚ ਕਰਤਾ ਆਪਣੀ ਸ਼ਕਤੀ ਨੂੰ ਇੰਜ ਸਥਿਤ ਕਰੀ ਬੈਠਾ ਹੈ ਜੀ।
ਨਾਨਕ ਸਾਹਿਬ ਅਗਮ ਅਗੋਚਰ, ਜੀਵਾ ਸੱਚੀ ਨਾਈ।
ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਉਹ ਹੈ ਸਾਹਿਬ, ਉਹ ਹੈ ਮਾਲਕ, ਹੈ ਅਗਮ ਅਗੋਚਰ, ਉਸ ਤੱਕ ਸਾਡੀ ਗਮਤਾ ਨਹੀਂ। ਅਗਮ ਹੈ, ਅਗੋਚਰ, ਪੰਜ ਗਿਆਨ ਇੰਦਰੀਏ ਤੇ ਛੇਵਾਂ ਮਨ, ਉਸ ਨੂੰ ਆਪਣੀ ਪਕੜ ਵਿੱਚ ਨਹੀਂ ਲਿਆ ਸਕਦਾ। ਇਹ ਤੇ ਉਸਦੀ ਪਕੜ ਵਿੱਚ ਨੇ, ਪਰ ਇਹਨਾਂ ਨੂੰ ਇਹ ਸਮਰੱਥ ਨਹੀਂ ਵੀ ਉਸ ਵਾਹਿਗੁਰੂ ਜੀ ਨੂੰ ਆਪਣੀ ਪਕੜ ਵਿੱਚ ਲੈ ਸਕਣ। ਨਾਨਕ ਸਾਹਿਬ ਅਗਮ ਅਗੋਚਰ, ਜੀਵਾਂ ਸੱਚੀ ਨਾਈ, ਉਸ ਵਾਹਿਗੁਰੂ ਜੀ ਦੀ ਇੱਥੇ ਨਾਈ ਦੇ ਅਰਥ ਨੇ, ਉਸ ਦੀ ਸੱਚੀ ਵਡਿਆਈ ਕਰਕੇ, ਉਸ ਨਾਮ ਦੀ ਮਹਿਮਾ ਨੂੰ ਗਾ ਕੇ ਹੀ ਮੈਂ ਜੀਵਾਂ ਜੀ।
ਤੁਮ ਸਰ ਅਵਰ ਨਾ ਕੋਏ, ਆਇਆ ਜਾਏ ਸੀ ਜੀਓ।
ਵਾਹਿਗੁਰੂ ਜੀਓ, ਆਪ ਵਰਗਾ, ਇੱਥੇ ਸਰ ਦੇ ਅਰਥ ਨੇ ਬਰਾਬਰ, ਸਰ ਦੇ ਅਰਥ ਸਰੋਵਰ ਵੀ ਆਇਆ। ਹਮ ਸਰ ਦੀਨ ਦਿਆਲ ਨਾ ਤੁਮ ਸਰ, ਇੱਥੇ ਵੀ ਸਰ ਦੇ ਅਰਥ ਨੇ ਬਰਾਬਰ। ਐ ਮੇਰੇ ਵਾਹਿਗੁਰੂ ਜੀਓ, ਆਪ ਜੀ ਦੇ ਬਰਾਬਰ ਕੋਈ ਵੀ ਹੋਰ ਨਹੀਂ ਹੈ। ਤੁਮ ਸਰ ਅਵਰ ਨਾ ਕੋਏ, ਆਇਆ ਜੈਸੀ ਜੀਓ। ਇਹ ਸੰਸਾਰ ਵਿੱਚ ਜੀਵ ਜੰਤੂ ਆਏ ਤੇ ਚਲੇ ਜਾਂਦੇ ਨੇ, ਪਰ ਆਪ ਐਸੇ ਹੋ, ਸਦੀਵੀ ਇੱਕ ਰਸ ਕਾਇਮ ਰਹਿੰਦੇ ਹੋ। ਆਵਣ ਜਾਣਾ ਤੇ ਤੁਹਾਡੇ ਹੁਕਮ ਵਿੱਚ ਖੇਡ ਬਣੀ ਹੈ, ਪਰ ਆਪ ਉਸ ਖੇਡ ਵਿੱਚ ਸ਼ਾਮਲ ਨਹੀਂ ਹੋ। ਮੈਂ ਬੇਨਤੀ ਕਰਦੀ ਹਾਂ, ਇਸ ਸੰਸਾਰ ਵਿੱਚ ਕਿਸੇ ਦਾ ਜਨਮ ਲੈਣਾ, ਫਿਰ ਜੀਣਾ, ਫਿਰ ਚਲੇ ਜਾਣਾ, ਮਰ ਜਾਣਾ, ਉਸ ਵਾਹਿਗੁਰੂ ਦੇ ਹੁਕਮ ਵਿੱਚ ਹੈ। ਪਰ ਆਪ ਐਸੇ ਹੋ ਕਿ ਕਿ ਜੋ ਜੰਮਣ ਮਰਨ ਦੀ ਸਾਰੀ ਰਚਨਾ ਦੇ ਮਾਲਕ ਤੇ ਹੋ, ਪਰ ਆਪ ਵਰਗਾ ਹੋਰ ਕੋਈ ਵੀ ਨਹੀਂ ਹੈ ਜੀ।
ਹੁਕਮੀ ਹੋਏ ਨਿਬੇੜ ਧਰਮ ਚੁਕਾਏ ਸੀ ਜੀਓ।
ਵਾਹਿਗੁਰੂ ਜੀ ਦੇ ਹੁਕਮ ਵਿੱਚ ਰਹਿਣ ਵਾਲਿਆਂ ਨੂੰ ਨਿਬੇੜਾ ਹੋ ਜਾਂਦਾ, ਹਿਸਾਬ ਮੁੱਕ ਜਾਂਦਾ। ਮੈਂ ਬੇਨਤੀ ਕਰਾਂ, ਸਿਰ ਤੇ ਕਰਜ਼ਾ ਚੁੱਕ ਕੇ ਜੀਣਾ ਤੇ ਝਗੜਿਆਂ ਵਿੱਚ ਜੀਣਾ ਕੋਈ ਜ਼ਿੰਦਗੀ ਤੇ ਨਹੀਂ ਹੈ ਨਾ। ਨਿਬੇੜਾ ਹੋ ਜਾਏ, ਹੁਕਮੀ ਹੋਏ ਨਿਬੇੜ, ਤੇ ਉਹ ਨਿਬੇੜਾ ਕਿਵੇਂ ਹੁੰਦਾ? ਜਦੋਂ ਮਾਲਕ ਦੇ ਹੁਕਮ ਵਿੱਚ ਜੀਣ ਲੱਗ ਜਾਈਦਾ, ਉਹ ਆਪਣੇ ਸੇਵਕ ਤੇ ਐਸਾ ਹੁਕਮ ਵਰਤਾਉਂਦਾ ਵੀ ਧਰਮ ਚੁਕਾਏ ਸੀ ਜੀਓ, ਉਹਦਾ ਧਰਮ ਚੁਕਾ ਦਿੰਦਾ, ਅਸਲੀਅਤ ਦਾ ਪਤਾ ਚੱਲ ਜਾਂਦਾ। ਮੈਂ ਬੇਨਤੀ ਕਰਾਂਗਾ, ਧਰਮ ਦੇ ਅਰਥ ਹੀ ਇਹ ਨੇ, ਹੋਵੇ ਕੁਝ ਹੋਰ ਤੇ ਸਮਝੀਏ ਕੁਝ ਹੋਰ। ਮਾਧਵੇ ਕਿਆ ਕਹੀਏ ਭਰਮ ਐਸਾ, ਭਰਮ ਦੀ ਵਿਆਖਿਆ ਕੀ ਹੈ? ਜੈਸਾ ਮਾਨੀਏ ਹੋਏ ਨਾ ਤੈਸਾ। ਜਿਹੋ ਜਿਹਾ ਮੰਨ ਲਿਆ, ਉਹ ਬੰਦਿਆਂ ਦੀ ਹਾਲਤ ਕੀ ਹੈ? ਉਹ ਗਲਤ ਹੀ ਕੁਝ ਮੰਨੀ ਬੈਠੇ ਨੇ, ਝੂਠ ਨੂੰ ਸੱਚ ਮੰਨੀ ਬੈਠੇ ਨੇ, ਜ਼ਿੰਦਗੀ ਨੂੰ ਅਕਸੇ ਮਕਸਦ ਤੋਂ ਖੁੰਝਾ ਕੇ ਦੁਨੀਆਂ ਦੀ ਦੌੜ ਹੀ ਜ਼ਿੰਦਗੀ ਮੰਨੀ ਬੈਠੇ ਨੇ। ਉਹ ਭਰਮ ਵਿੱਚ ਸਨ, ਮਾਲਕ ਦੀ ਰਹਿਮਤ ਹੋ ਜਾਏ, ਉਹ ਭਰਮ ਚੁਕਾ ਦਿੰਦੇ ਨੇ, ਭੁਲੇਖਾ ਮੁੱਕ ਜਾਂਦਾ। ਜੋ ਅਸਲੀਅਤ ਹੈ, ਜੋ ਸੱਚ ਹੈ, ਜਿਵੇਂ ਜੀਣਾ ਚਾਹੀਦਾ ਹੈ, ਉਹਨਾਂ ਨੂੰ ਤਿਵੇਂ ਜੀਣਾ ਆ ਜਾਂਦਾ ਹੈ ਜੀ।
ਗੁਰੂ ਭਰਮ ਚੁਕਾਏ ਅਕਥ ਕਹਾਏ।
ਗੁਰੂ ਕੀ ਕਰਦਾ? ਭਰਮ ਚੁਕਾ ਦਿੰਦਾ, ਉਹ ਸਮਝਾਉਂਦਾ, ਭਲਿਆ ਆਪਣੀਆਂ ਅੱਖਾਂ ਨਾਲ ਵੇਖ, ਤੈਨੂੰ ਪਤਾ ਚੱਲ ਜਾਏ ਬਾਕੀ ਸੰਸਾਰ ਤੁਰ ਗਿਆ, ਇੱਕ ਦਿਨ ਮੈਂ ਵੀ ਤੁਰ ਜਾਣਾ। ਇਸ ਸੰਸਾਰ ਵਿੱਚ ਕੋਈ ਵੀ ਵੱਡੇ ਤੋਂ ਵੱਡੀ ਸ਼ਕਤੀ ਦਾ ਮਾਲਕ ਉਸ ਸ਼ਕਤੀ ਨਾਲ ਕੁਝ ਅਦਲੀ ਬਦਲੀ ਨਹੀਂ ਕਰ ਸਕਦਾ, ਕੋਈ ਅਦਲ ਬਦਲ ਨਹੀਂ ਕਰ ਸਕਦਾ। ਮਾਲਕ, ਇਹ ਤੇਰੀ ਸ਼ਕਤੀ ਸਭ ਤੋਂ ਸਿਰਮੋਰ ਹੈ। ਤੇ ਗੁਰੂ ਨੇ ਧਰਮ ਚੁਕਾ ਦਿੱਤਾ। ਫਿਰ ਹੁਣ ਜੋ ਅਕਥ ਪਰਮਾਤਮਾ, ਜਿਸ ਨੂੰ ਕਥਨ ਨਹੀਂ ਕੀਤਾ ਜਾ ਸਕਦਾ, ਉਹਨੂੰ ਕਹਿੰਦਾ ਭਾਵ, ਉਸ ਨੂੰ ਬੇਅੰਤ ਬੇਅੰਤ ਕਹਿੰਦਾ। ਤੂੰ ਬੇਅੰਤ ਕੋ ਵਿਰਲਾ ਜਾਣੈ, ਗੁਰਪ੍ਰਸਾਦ ਕੋ ਸ਼ਬਦ ਪਛਾਣੈ। ਉਹ ਗੁਰੂ ਦੀ ਕਿਰਪਾ ਨਾਲ ਉਹ ਵਾਹਿਗੁਰੂ ਜੀ ਨੂੰ ਅਕਥ ਨੂੰ ਇੰਜ ਗੁਰਚਰਨਾਂ ਵਿੱਚ ਬੈਠ ਕੇ ਗਾਉਂਦਾ। ਆਵੋ ਸੰਤ ਪਿਆਰਿਓ, ਅਕਥ ਕੀ ਕਰੈ ਕਹਾਣੀ, ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰੇ ਪਾਈ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈ ਹੈ। ਬਸ ਉਸ ਵਾਹਿਗੁਰੂ ਜੀ ਨੂੰ ਗੁਰੂ ਦੁਆਰਾ ਕਹਿਣ ਦੀ ਜਾਚ ਆ ਜਾਂਦੀ ਹੈ ਜੀ।
ਸੱਚ ਮਹਿ ਸਾਚ ਸਮਾਣਾ,
ਸੱਚ ਵਿੱਚ ਆਪਣਾ ਆਪਾ ਸੱਚ ਨਾਲ ਜੁੜਿਆ, ਸੁਰਤ ਸੱਚ ਹੋਈ ਹੋਈ ਉਸ ਵਿੱਚ ਸਮਾ ਜਾਂਦੀ ਹੈ। ਮੈਂ ਬੇਨਤੀ ਕਰਾਂਗਾ, ਬਾਹਰ ਤੇ ਦੁੱਧ ਪਾਣੀ ਰਲ ਸਕਦਾ, ਬਾਹਰ ਨਕਲੀ ਸੋਨਾ, ਮੈਂ ਬੇਨਤੀ ਕਰਾਂ, ਅਸਲੀ ਸੋਨੇ ਵਿੱਚ ਰਲ ਸਕਦਾ, ਬਾਹਰ ਸੰਸਾਰ ਵਿੱਚ ਮਿਲਾਵਟ ਹੋ ਸਕਦੀ ਹੈ, ਪਰ ਉਸ ਅਕਾਲ ਪੁਰਖ ਵਾਹਿਗੁਰੂ ਵਿੱਚ ਇਹ ਨਹੀਂ ਹੈ ਵੀ ਕੋਈ ਝੂਠਾ ਜਾ ਕੇ ਸਮਾ ਜਾਏਗਾ। ਸੱਚ ਮੈਂ ਸਾਚ ਸਮਾਨਾ, ਜਦੋਂ ਸੱਚ ਦੇ ਮਾਰਗ ਦੇ ਪਾਂਧੀ ਬਣ ਜਾਈਦਾ, ਫਿਰ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਦੇਖੈ ਏਕਸ ਬਿਨ ਕੋਏ ਵਾਲਾ ਜੀਵਨ ਬਣ ਜਾਂਦਾ, ਫਿਰ ਹੈ ਸੱਚ ਮੈਂ ਸਾਚ ਸਮਾਨਾ।
ਪਾਪ ਉਪਾਏ ਆਪ ਸਮਾਏ, ਹੁਕਮੀ ਹੁਕਮ ਪਛਾਣਾ।
ਜਾਂਦਾ ਵਾਹਿਗੁਰੂ ਜੀ ਨੇ ਆਪ ਹੀ ਇਹ ਸਾਰਾ ਸੰਸਾਰ ਉਪਾਇਆ, ਆਪ ਹੀ ਉਸ ਵਿੱਚ ਇਸ ਸੰਸਾਰ ਨੂੰ ਸਮਾ ਲੈਂਦਾ, ਉਸ ਵਾਹਿਗੁਰੂ ਜੀ ਦੇ ਹੁਕਮ ਨੂੰ ਹੁਕਮੀ ਨੂੰ ਸਮਝ ਲੈਂਦਾ। ਮੈਂ ਬੇਨਤੀ ਕਰਾਂਗਾ, ਹੁਕਮੀ ਹੁਕਮ ਕਰਦਾ, ਉਸ ਦਾ ਅਟਲ ਹੁਕਮ ਹੈ। ਇਹ ਨਹੀਂ ਹੈ ਵੀ ਦੁਨੀਆਂ ਦੇ ਬਾਦਸ਼ਾਹ ਤਰ੍ਹਾਂ ਕੋਈ ਹੁਕਮ ਬਾਦਸ਼ਾਹ ਦਾ ਹੋਵੇ, ਸ਼ਾਇਦ ਕੋਈ ਮੰਨੇ ਕਿ ਨਾ ਮੰਨੇ, ਪਰ ਵਾਹਿਗੁਰੂ ਜੀ ਨੂੰ ਹੁਕਮ ਕਰਨਾ ਵੀ ਆਉਂਦਾ ਤੇ ਹੁਕਮ ਮਨਾਉਣਾ ਵੀ ਆਉਂਦਾ। ਬਸ ਇਸ ਹੁਕਮੀ ਦੇ ਹੁਕਮ ਨੂੰ ਉਹ ਪਹਿਚਾਨ ਲੈਂਦਾ ਹੈ ਜੀ।
ਸੱਚੀ ਵਡਿਆਈ ਗੁਰ ਤੇ ਪਾਈ,
ਇਹ ਸੱਚੀ ਵਡਿਆਈ ਹੈ, ਝੂਠੀ ਵਡਿਆਈ ਨਹੀਂ ਹੈ। ਹੋਵੇ ਛੋਟਾ ਜਿਹਾ ਤੇ ਆਖੀਏ ਵੱਡਾ, ਮੈਂ ਬੇਨਤੀ ਕਰਾਂ ਦੁਨੀਆਂ ਵਿੱਚ ਬੰਦਿਆਂ ਨੇ ਬੰਦੇ ਦੀ ਵਡਿਆਈ ਕੀਤੀ ਜੈਸਾ ਸੀ ਉਸ ਤੋਂ ਕਿਤੇ ਵੱਧ ਕੇ ਬਿਆਨ ਕੀਤਾ, ਪਰ ਕਰਤਾ ਜੈਸਾ ਹੈ, ਮੈਂ ਬੇਨਤੀ ਕਰਾਂ ਉਸ ਸੱਚੀ ਵਡਿਆਈ ਨੂੰ ਗੁਰੂ ਦੁਆਰਾ ਸਮਝ ਲਿਆ। ਮੈਂ ਇੱਕ ਇਹ ਵੀ ਬੇਨਤੀ ਕਰਦੀ ਹਾਂ, ਗੁਰੂ ਤੋਂ ਬਗੈਰ ਸੱਚ ਬਾਰੇ ਪਤਾ ਨਹੀਂ ਚੱਲਦਾ ਤੇ ਸੱਚ ਦੀ ਵਡਿਆਈ ਵੀ ਨਹੀਂ ਕੀਤੀ ਜਾ ਸਕਦੀ। ਤੇ ਸੱਚੀ ਵਡਿਆਈ ਗੁਰ ਤੇ ਪਾਈ,
ਤੂੰ ਮਨ ਅੰਤ ਸਖਾਈ।
ਐ ਮੇਰੇ ਮਾਲਕ, ਤੂੰ ਮੇਰੇ ਮਨ ਦੇ ਅੰਤ ਸਮੇਂ ਤੱਕ ਸਖਾਈ ਹੈ, ਸਹਾਇਤਾ ਕਰਨ ਵਾਲਾ ਮੇਰਾ ਪਰਮ ਮਿੱਤਰ ਹੈ। ਮੈਂ ਇਹ ਅਰਜ਼ ਕਰਦੀ ਹਾਂ, ਭਾਈ ਭੈਣ ਭਾਂਜੇ ਭਤੀਜੇ ਧੀਰ ਮੇਨਾ ਕੋਲ ਸੰਪਤ ਹਜ਼ਾਰੋਂ ਧਰੀ ਰਹਿ ਗਈ ਮਕਾਨ ਮੈਂ, ਬਾਕੀ ਕੋਈ ਸਹਾਈ ਨਹੀਂ ਹੈ, ਸਭ ਸਵਾਰਥ ਦੇ ਕੁਝ ਦੇਰ ਦੇ ਸਾਥੀ ਨੇ ਸਖਾ ਨੇ, ਪਰ ਇਹ ਮੇਰੇ ਮਾਲਕ ਤੂੰ ਤੇ ਲੋਕ ਵਿੱਚ ਵੀ ਕਦਮ ਕਦਮ ਤੇ ਸਹਾਇਤਾ ਕਰਨ ਵਾਲਾ ਮੇਰਾ ਪਰਮ ਮਿੱਤਰ ਹੈ, ਸਹਾਰਾ ਹੈ, ਤੂੰ ਪਰਲੋਕ ਵਿੱਚ ਵੀ ਮੇਰਾ ਸਹਾਰਾ ਹੈ ਜੀ।
ਨਾਨਕ ਸਾਹਿਬ ਆਵਰ ਨਾ ਦੂਜਾ, ਨਾਮ ਤੇਰਾ ਵਡਿਆਈ।
ਹਜ਼ੂਰ ਕਹਿੰਦੇ ਨੇ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਨਾਨਕ ਸਾਹਿਬ ਆਵਰ ਨਾ ਦੂਜਾ, ਨਾਮ ਤੇਰਾ ਵਡਿਆਈ, ਇਹ ਤੇਰੇ ਨਾਮ ਦੀ ਵਡਿਆਈ ਹੈ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਓ ਨਾ ਜਾਣਾ ਮੇਰਾ। ਉਹ ਐਸਾ ਸਾਹਿਬ, ਉਹ ਸਭ ਦਾ ਮਾਲਕ, ਉਹ ਸਭ ਨੂੰ ਆਪਣੇ ਹੁਕਮ ਵਿੱਚ ਰੱਖਣ ਵਾਲਾ ਸਾਹਿਬ। ਤੇ ਹਜ਼ੂਰ ਕਹਿਣ ਲੱਗੇ ਉਹ ਵਾਹਿਗੁਰੂ ਹੀ ਸਾਡਾ ਜੀਵਨ ਦਾ ਸਹਾਰਾ ਹੈ, ਉਸ ਦੀ ਨਾਮ ਦੀ ਹੀ ਇਹ ਵਿਦਤ ਪੰਤਾ ਹੈ ਜੀ।
ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ,
ਤੂੰ ਸਿਰਜਣਹਾਰ ਹੈ ਪਰ ਸੱਚਾ ਹੈ, ਸਦੀਵੀ ਕਾਇਮ ਰਹਿੰਦਾ ਹੈ, ਜਿਸ ਨੂੰ ਬਣਾਉਂਦਾ ਉਸ ਨੂੰ ਮਿਟਾਉਂਦਾ ਪਰ ਆਪ ਸਦਾ ਬਣਿਆ ਰਹਿੰਦਾ। ਤੂੰ ਸੱਚਾ ਸਿਰਜਣਹਾਰ ਅਲਖ ਸਿਰੰਦਿਆ ਜੀਓ, ਤੂੰ ਅਲਖ ਹੈ। ਦੇਖੋ ਦੁਨੀਆ ਬਣਾਈ ਤੇ ਦਿਸਦੀ ਹੈ ਪਰ ਬਣਾਉਣ ਵਾਲਾ ਵੀ ਦਿਸਦਾ, ਅਲਖ ਹੈ, ਸਿਰੰਦਿਆ ਹੈ, ਸਾਰੇ ਸੰਸਾਰ ਨੂੰ ਉਹ ਬਣਾਉਂਦਾ ਹੈ ਜੀ।
ਏਕ ਸਾਹਿਬ ਦੇ ਰਾਹ ਵਾਦ ਵਧੰਦੇ ਆ ਜੀਓ,
ਸਾਹਿਬ ਇੱਕ ਹੈ, ਰਾਹ ਦੋ ਨੇ, ਇੱਕ ਸੱਚ ਦਾ ਇੱਕ ਝੂਠ ਦਾ, ਇੱਕ ਰਾਹ ਵਾਦ ਵਧੰਦਿਆਂ ਦਾ ਹੈ, ਝਗੜੇ ਪਾਉਣ ਵਾਲਾ ਹੈ, ਇੱਕ ਰਾਹ ਝਗੜੇ ਮਿਟਾਉਣ ਵਾਲਾ ਹੈ। ਏਕ ਸਾਹਿਬ ਦੋ ਰਾਹ, ਹਜ਼ੂਰ ਦਾ ਇੱਕ ਹੋਰ ਕਥਨ ਧਿਆਨ ਚ ਲਿਓ, ਰਾਹ ਦੋਵੇਂ ਇੱਕ ਜਾਣਾ, ਸੋਈ ਸਿੱਝ ਸੀ, ਕੁਫਰ ਗੋ ਕੁਫਰਾਨਾ ਪਿਆ ਦੱਜ ਸੀ, ਭਲਿਆ ਕੁਫਰ ਦਾ ਰਾਹ ਝੂਠ ਦਾ ਰਾਹ, ਜੋ ਕੁਫਰਾਨਾ ਹੈ, ਜੋ ਜ਼ਿੰਦਗੀ ਬਰਬਾਦ ਕਰਨ ਵਾਲਾ ਹੈ, ਜੋ ਜ਼ਿੰਦਗੀ ਨੂੰ ਝੂਠਾ ਬਣਾ ਦੇਣ ਵਾਲਾ ਹੈ, ਉਸ ਰਾਹ ਤੇ ਚੱਲਿਆ ਨਿਸ ਤੋਂ ਨਬੂਦ ਹੋ ਜਾਈਦਾ। ਹਜ਼ੂਰ ਦਾ ਇੱਕ ਹੋਰ ਕਥਨ ਧੰਨ ਗੁਰੂ ਅਮਰਦਾਸ ਜੀ ਦਾ, ਲਿਵ ਧਾਤ ਦੋਏ ਰਾਹ ਹੈ, ਹੁਕਮੀ ਕਾਰ ਕਮਾਏ। ਇੱਕ ਲਿਵ ਦਾ ਰਾਹ ਹੈ, ਇੱਕ ਧਾਤ ਦਾ ਰਾਹ ਹੈ। ਲਿਵ ਦੇ ਅਰਥ ਨੇ ਰੱਬ ਨਾਲ ਪਿਆਰ ਦਾ ਰਾਹ, ਤੇ ਧਾਤ ਦੇ ਅਰਥ ਨੇ ਮਾਇਆ ਨਾਲ ਪਿਆਰ ਦਾ ਰਾਹ। ਹੁਣ ਅੱਗੋਂ ਅਸਾਂ ਚੋਣ ਕਰਨੀ ਏ ਵੀ ਭਲਿਆ ਜਿਹੜੇ ਰਾਹ ਤੇ ਚੱਲਦਿਆਂ ਜ਼ਿੰਦਗੀ ਦੇ ਝਗੜੇ ਪੈ ਜਾਣ, ਵਾਦ ਵਧੰਦਿਆ ਜੀਓ, ਵਾਦ ਝਗੜਾ। ਮੈਂ ਬੇਨਤੀ ਕਰਾਂਗਾ, ਦੋ ਸ਼ਬਦ ਨੇ, ਇੱਕ ਹੈ ਵਾਦ, ਇੱਕ ਹੈ ਵਿਵਾਦ। ਵਾਦ ਵਿਵਾਦ ਕਾਹੂ ਸਿਓ ਨਾ ਕੀਜੈ, ਰਸਨਾ ਰਾਮ ਰਸਾਇਣ ਪੀਜੈ। ਵਾਦ ਦੇ ਅਰਥ ਨੇ ਦੁਨਿਆਵੀ ਝਗੜੇ, ਤੇ ਵਿਵਾਦ ਦੇ ਅਰਥ ਨੇ ਧਾਰਮਿਕ ਵਿਚਾਰਧਾਰਾ ਦੇ ਸੰਬੰਧ ਵਿੱਚ ਧਰਮੀ ਲੋਕਾਂ ਦੇ ਆਪਸ ਵਿੱਚ ਝਗੜੇ। ਸਾਹਿਬ ਕਹਿਣ ਲੱਗੇ ਭਲਿਆ ਦੂਜੇ ਰਾਹ ਤੇ ਚੱਲਿਆ, ਵਾਦ ਵੱਧਦੇ ਨੇ, ਝਗੜੇ ਵੱਧਦੇ ਨੇ, ਤੇ ਸੱਚ ਕਰਕੇ ਜਾਣਿਓ ਅੰਦਰ ਬੈਠੇ ਪੰਜ ਮਨੁੱਖ ਦੇ ਜੀਵਨ ਵਿੱਚ ਬੜਾ ਵੱਡਾ ਝਗੜਾ ਪਾਈ ਬੈਠੇ ਨੇ। ਹਜ਼ੂਰ ਦਾ ਇੱਕ ਕਥਨ ਹੈ, ਭਲਿਆ ਚਾਤ ਮਾਰ ਕੇ ਦੇਖ ਤੇਰੇ ਜੀਵਨ ਵਿੱਚ ਕਹਿਤ ਕਬੀਰ ਪੰਚ ਕੋ ਝਗੜਾ, ਝਗੜਤ ਜਨਮ ਕਵਾਇਆ, ਕਦੀ ਕਾਮ ਦਾ ਝਗੜਾ, ਕਦੀ ਕ੍ਰੋਧ ਦਾ ਝਗੜਾ, ਕਦੀ ਲੋਭ ਦਾ ਝਗੜਾ, ਕਦੀ ਮੋਹ ਦਾ ਝਗੜਾ, ਤੇ ਕਦੀ ਹੰਕਾਰ ਦਾ ਝਗੜਾ, ਤੇ ਸੱਚ ਹੈ ਬਾਹਰ ਦੇ ਝਗੜਿਆਂ ਵਿੱਚ ਵੀ ਇਹ ਜਦੋਂ ਪੰਜ ਵਿੱਚ ਖੋ ਜਾਂਦੇ ਨੇ ਤੇ ਸਾਰੀ ਜ਼ਿੰਦਗੀ ਬੰਦੇ ਦੀ ਝਗੜਿਆਂ ਵਿੱਚ ਹੀ ਮੁੱਕ ਜਾਂਦੀ ਹੈ। ਪਰ ਸੱਚ ਇਹ ਹੈ ਵੀ ਜਦੋਂ ਪਤਾ ਚੱਲੇ ਵੀ ਜਿਹੜਾ ਦੂਜਾ ਰਾਹ ਹੈ ਝਗੜੇ ਦਾ ਰਾਹ ਹੈ, ਰੱਬ ਤੋਂ ਬੇਮੁੱਖ ਹੋਣ ਦਾ ਰਾਹ ਹੈ, ਮੈਂ ਲਿਵ ਵੱਲ ਚੱਲਣਾ, ਧਾਤ ਵੱਲ ਨਹੀਂ, ਮੈਂ ਰੱਬ ਦੇ ਪਿਆਰ ਵੱਲ ਚੱਲਣਾ, ਦੁਨੀਆਂ ਦੇ ਮੋਹ ਵੱਲ ਨਹੀਂ। ਇਸ ਕਰਕੇ ਸਾਹਿਬ ਕਹਿੰਦੇ ਨੇ ਉਹ ਸਾਹਿਬ ਇੱਕ ਹੈ ਪਰ ਦੋ ਰਾਹ, ਦੂਜੇ ਰਾਹ ਚੱਲਿਆ ਵਾਦ ਵਧਾਉਂਦਿਆ ਜੀਓ, ਉੱਥੇ ਵਾਦ ਵੱਧ ਗਏ, ਉੱਥੇ ਝਗੜਾ ਜ਼ਿੰਦਗੀ ਦਾ ਵੱਧ ਹੈ। ਤੇ ਅਸਲ ਗੱਲ ਇਹ ਹੈ ਵੀ ਝਗੜੇ ਵਿੱਚ ਮਨੁੱਖ ਦੀ ਸ਼ਾਂਤੀ ਗਵਾਚ ਜਾਂਦੀ, ਝਗੜੇ ਵਿੱਚ ਮਨੁੱਖ ਦੀ ਸਥਿਰਤਾ, ਆਨੰਦ, ਸਕੂਨ, ਅੰਦਰ ਦੀ ਸ਼ਾਂਤੀ, ਟਿਕਾਓ ਉੱਡ ਪੁੱਡ ਜਾਂਦਾ। ਭਾਵੇਂ ਦੁਨੀਆਂ ਦਾ ਕੋਈ ਝਗੜਾ ਹੋਵੇ ਤੇ ਚਾਹੇ ਅੰਦਰ ਦੀ ਸੁਰਤ ਵਿੱਚ ਵਿਕਾਰਾਂ ਦਾ ਝਗੜਾ ਹੋਵੇ, ਮਨੁੱਖ ਦੀ ਸ਼ਾਂਤੀ ਨਹੀਂ ਰਹਿੰਦੀ। ਇਸ ਕਰਕੇ ਸਾਹਿਬ ਕਹਿੰਦੇ ਨੇ ਰੱਬ ਨਾਲ ਜੁੜ, ਜਿੱਥੇ ਤੇਰਾ ਵਾਦ ਝਗੜਾ ਮੁੱਕ ਜਾਂਦਾ ਹੈ ਜੀ।
ਦੁਏ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ।
ਦੁਏ ਰਾਹ ਚਲਾਏ ਹੁਕਮ ਸਬਾਏ, ਜਨਮ ਮੁਆ ਸੰਸਾਰਾ। ਇਹ ਜਿਹੜਾ ਦੂਜਾ ਰਾਹ ਚੱਲਿਆ ਹੈ ਤੇ ਵਾਹਿਗੁਰੂ ਜੀ ਦੇ ਹੁਕਮ ਵਿੱਚ, ਪਰ ਸਾਹਿਬ ਕਹਿੰਦੇ ਨੇ ਹੁਕਮ ਨੂੰ ਸਮਝ ਲੈ, ਵਾਹਿਗੁਰੂ ਜੀ ਤੈਨੂੰ ਸਮਝਾਉਂਦੇ ਨੇ, ਮੈਂ ਤੇਰੇ ਜੀਵਨ ਵਿੱਚ ਤੈਨੂੰ ਇੱਕ ਸੱਚ ਦੇ ਰਾਹ ਦਾ ਗਿਆਤਾ ਬਣਾਉਂਦਾ, ਗੁਰੂ ਕੋਲ ਆ, ਤੈਨੂੰ ਪਤਾ ਚੱਲ ਜਾਏ ਵੀ ਸਾਰਾ ਸੰਸਾਰ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ ਤੇ ਦੁਨੀਆਂ ਜਨਮ ਮੂਆ ਸੰਸਾਰਾ, ਜੰਮਿਆ ਤੇ ਮਰ ਗਿਆ ਇਹ ਸੰਸਾਰ ਦੀ ਰਹਿਰੀਤ ਵਿੱਚ, ਸਾਰੀ ਸੰਸਾਰਕ ਰਚਨਾ ਤਈ ਚੱਲਦੀ ਹੈ ਜੀ।
ਨਾਮ ਬਿਨਾ ਨਾਹੀ ਕੋ ਬੇਲੀ, ਬਿਖਲਾਦੀ ਸਿਰ ਭਾਰਾ।
ਭਲਾ ਜੀਵਨ ਵਿੱਚ ਜ਼ਹਿਰ ਇਕੱਠੀ ਕਰਕੇ ਜ਼ਹਿਰ ਦੀ ਪੰਡ ਸਿਰ ਤੇ ਚੁੱਕ ਕੇ ਚੱਲਣਾ ਉਹ ਚੰਗਾ, ਕਿ ਭਾਰ ਤੋਂ ਸੁਰਖਰੂ ਹੋ ਕੇ ਵਾਹਿਗੁਰੂ ਜੀ ਦੇ ਚਰਨਾਂ ਵੱਲ ਚੱਲਣਾ ਚੰਗਾ। ਤੇ ਹਜ਼ੂਰ ਕਹਿਣ ਲੱਗੇ ਇਸ ਢੰਗ ਨਾਲ ਪਤਾ ਚੱਲਿਆ ਨਾਮ ਬਿਨਾਂ ਨਾਹੀ ਕੋ ਬੇਲੀ, ਪਰਮਾਤਮਾ ਦੇ ਨਾਮ ਤੋਂ ਬਿਨਾਂ ਮੇਰਾ ਕੋਈ ਬੇਲੀ ਨਹੀਂ ਹੈ, ਮੇਰਾ ਕੋਈ ਮਿੱਤਰ ਨਹੀਂ, ਕੋਈ ਸਹਾਰਾ ਨਹੀਂ। ਜੈ ਮੁਸ਼ਕਲ ਹੋਵੇ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਭਲਿਆ ਵਾਹਿਗੁਰੂ ਦਾ ਨਾਮ ਤੇ ਤੇਰੇ ਜੀਵਨ ਦਾ ਸਹਾਰਾ ਹੈ, ਪਰ ਨਾਮ ਬਿਨਾ ਨਾਹੀ ਕੋ ਬੇਲੀ, ਕੋਈ ਤੇਰਾ ਹੋਰ ਮਿੱਤਰ ਨਹੀਂ। ਇਸ ਕਰਕੇ ਉਸ ਬੇਲੀ ਮਿੱਤਰ ਨੂੰ ਪਹਿਚਾਣ, ਸਿਮਰਨ ਕੀਤਿਆਂ ਪਾਪ ਕੱਟੇ ਗਏ, ਪਾਪ ਕੱਟਿਆਂ ਦੁੱਖ ਕੱਟੇ ਗਏ, ਦੁੱਖ ਕੱਟਿਆਂ ਭਾਰ ਲੈ ਗਿਆ। ਜੇ ਨਾਮ ਸਿਮਰਨ ਭੁੱਲ ਗਿਆ, ਦੁੱਖ ਜ਼ਿੰਦਗੀ ਵਿੱਚ ਆ ਗਏ। ਪਰ ਸੱਚ ਹੈ ਬਿਖ ਲਾਦੀ, ਕਿ ਬਿਖ ਲਾਦੀ ਇਹ ਮਾਇਆਵੀ ਝੂਠ ਦੀ ਪੰਡ ਸਿਰ ਤੇ ਮੱਦੀ। ਲੋਕ ਅਵਗਣਾ ਕੀ ਬੰਨਾ ਗੰਠੜੀ, ਕਿ ਇਹ ਬਿਖ ਲਾਦੀ ਜ਼ਿੰਦਗੀ ਬਣਾਉਣੀ ਹੈ। ਉਹ ਕਿਵੇਂ ਬਿਖ ਲਾਦੀ? ਸੁਰਤ ਵਿੱਚ ਝੂਠ, ਮਾਇਆਵੀ ਵਿਕਾਰ, ਔਗਣ ਉਹ ਇਕੱਠੇ ਕੀਤੇ ਨੇ, ਵਿਸ਼ੇ ਵਿਕਾਰਾਂ ਦੀ ਜ਼ਿੰਦਗੀ ਵੱਲ ਅੰਦਰ ਮਨ ਪਿਆ ਦੌੜਦਾ, ਤੇ ਦਿਨ ਰਾਤ ਜੋ ਸੰਸਕਾਰਾਂ ਦਾ ਮੁਜੱਸਮਾ ਅੰਦਰ ਇਕੱਠਾ ਕੀਤਾ, ਉਹ ਸੰਸਕਾਰ ਜੇ ਜ਼ਹਿਰ ਭਰੇ ਦੇ, ਜੇ ਝੂਠ ਦੇ ਸੰਸਕਾਰ ਨੇ, ਔਗਣ ਵਿਕਾਰਾਂ ਦੇ ਸੰਸਕਾਰ ਨੇ, ਤੇ ਸਮਝ ਲੈਣਾ ਬਿਖ ਲਾਦੀ ਸਿਰ ਭਾਰਾ, ਇਹ ਸਿਰ ਤੇ ਬੜਾ ਵੱਡਾ ਭਾਰ ਤੂੰ ਬੰਨੀ ਫਿਰਦਾ। ਇਤਿਹਾਸ ਦੀ ਇੱਕ ਛੋਟੀ ਜਿਹੀ ਗਾਥਾ ਮੈਂ ਸਾਂਝੀ ਕਰਾਂ। ਗੁਰੂ ਨਾਨਕ ਪਾਤਸ਼ਾਹ ਜੀ ਨਾਲ ਭਾਈ ਮਰਦਾਨਾ ਜੀ ਗੁਰਮਤ ਵਿਚਾਰਧਾਰਾ ਸੰਸਾਰ ਵਿੱਚ ਪ੍ਰਗਟ ਕਰਦੇ ਜਾ ਰਹੇ। ਇੱਕ ਨਗਰ ਰੁਕੇ, ਮਰਦਾਨੇ ਆਖਿਆ, ਬਾਬਾ ਜੀ ਜੇ ਆਗਿਆ ਦਿਓ ਤੇ ਨਗਰ ਚੋਂ ਕੁਛ ਲੈ ਆਵਾਂ। ਸਤਿਗੁਰੂ ਕਹਿੰਦੇ ਜਾ। ਤੇ ਜਦੋਂ ਨਗਰ ਚ ਗਿਆ, ਸਾਰਾ ਨਗਰ ਬੜਾ ਧਰਮੀ ਸੀ, ਲੋਕਾਂ ਨੇ ਦੇਖਿਆ ਕੋਈ ਰੱਬੀ ਪੁਰਸ਼ ਆਇਆ, ਕੋਈ ਕੁਝ ਭੇਟਾ ਲੈ ਆਇਆ, ਕੋਈ ਕੁਝ ਭੇਟਾ ਲੈ ਆਇਆ, ਤੇ ਵੱਡੀ ਸਾਰੀ ਪੰਡ ਬੰਨ ਕੇ ਭਾਈ ਮਰਦਾਨੇ ਦੇ ਸਿਰ ਚੁਕਾ ਦਿੱਤੀ। ਮਰਦਾਨਾ ਬੜੇ ਚਾਈ ਚਾਈ ਉਹ ਪੰਡ ਬੰਨੀ ਸਿਰ ਤੇ ਚੁੱਕੀ ਆ ਰਿਹਾ। ਮੇਰੇ ਸਾਹਿਬ ਦੂਰੋਂ ਨਜ਼ਰ ਭਰ ਕੇ ਤੱਕਦੇ ਨੇ, ਕਹਿੰਦੇ ਨੇ ਮਰਦਾਨਿਆਂ ਕੀ ਲੈ ਕੇ ਆਏ ਆ ਜੀ? ਨਗਰ ਨਿਵਾਸੀਆਂ ਨੇ ਬੜੀ ਭੇਟਾ ਦਿੱਤੀ, ਉਹ ਪੰਡ ਬੰਨ ਕੇ ਚੁਕਾ ਦਿੱਤੀ, ਲੈ ਆਇਆ। ਸਾਹਿਬ ਕਹਿਣ ਲੱਗੇ, ਬੜਾ ਸੰਖੇਪ ਵਿੱਚ ਇੱਕ ਬੋਲ ਆਖਿਆ, ਮਰਦਾਨਿਆਂ ਅਸਾਂ ਸਫ਼ਰ ਕਰਨਾ, ਪੰਡਾਂ ਚੁੱਕ ਕੇ ਸਫ਼ਰ ਨਹੀਂ ਕੀਤਾ ਜਾਂਦਾ। ਮਹਾਰਾਜ ਕੀ ਕਰਾਂ? ਕਹਿੰਦੇ ਪੰਡ ਸੁੱਟ ਘੱਟ ਗਰੀਬਾਂ ਵਿੱਚ ਵੰਡ ਦੇ, ਅਸਾਂ ਸਫ਼ਰ ਕਰਨਾ, ਪੰਡਾਂ ਚੁੱਕ ਕੇ ਸਫ਼ਰ ਨਹੀਂ ਕੀਤਾ ਜਾਂਦਾ। ਗੱਲ ਬੜੀ ਗਹਿਰੀ ਸੀ। ਭਲਿਆ ਜ਼ਿੰਦਗੀ ਜੀਣੀ ਹੈ ਸਿਰ ਤੇ ਭਾਰ ਚੁੱਕ ਕੇ ਨਹੀਂ, ਸੁਰਖਰੂ ਹੋ ਕੇ ਐਨ ਸ਼ਾਂਤ ਅਵਸਥਾ ਵਿੱਚ, ਅੰਦਰ ਕੋਈ ਦਿਮਾਗ ਵਿੱਚ ਬੋਝ ਰੱਖ ਕੇ, ਉਹ ਵੀ ਔਗਣ ਵਿਕਾਰਾਂ ਦਾ ਨਹੀਂ। ਇਹ ਹੈ ਦਿਖ ਲਾਦੀ ਸਿਰ ਭਾਰਾ।
ਹੁਕਮੇ ਆਇਆ ਹੁਕਮ ਨਾ ਬੂਝੈ, ਹੁਕਮ ਸਵਾਰ ਹਾਰਾ।
ਵੇਖੋ, ਆਇਆ ਹੁਕਮ ਵਿੱਚ ਤੇ ਭੁੱਲ ਹੀ ਗਿਆ, ਪਤਾ ਹੀ ਨਾ ਲੱਗਾ ਵੀ ਮੈਂ ਹੁਕਮ ਵਿੱਚ ਆਇਆ। ਹੁਕਮੇ ਆਇਆ ਹੁਕਮ ਨਾ ਬੂਝਿਆ, ਹੁਕਮ ਸਵਾਰ ਹਾਰਾ। ਕਹਿਣ ਲੱਗੇ, ਜੇ ਤੇ ਹੁਕਮ ਨੂੰ ਸਮਝ ਲਵੇਂਗਾ ਤੇ ਫਿਰ ਹੁਕਮ ਤੇਰੇ ਜੀਵਨ ਨੂੰ ਸਵਾਰ ਦੇਵੇਗਾ, ਤੇ ਜੇ ਵਾਹਿਗੁਰੂ ਦੇ ਹੁਕਮ ਨੂੰ ਭੁੱਲ ਗਿਆ ਤੇ ਜੀਵਨ ਵਿਗੜ ਜਾਏਗਾ ਜੀ।
ਨਾਨਕ ਸਾਹਿਬ ਸ਼ਬਦ ਸਿਆਪੈ।
ਸਾਹਿਬ, ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ, ਨਾਨਕ ਸਾਹਿਬ ਸ਼ਬਦ ਸਿਆਪੈ, ਉਸ ਸਾਹਿਬ ਨੂੰ ਸਿਆਪੈ, ਸਮਝ ਜਾਣੇ ਸ਼ਬਦ ਦੇ ਰਾਹੀਂ। ਅਗਰ ਗੁਰੂ ਕੇ ਸ਼ਬਦ ਰਾਹੀਂ ਗਿਆਨ ਹਾਸਲ ਕਰਾਂਗੇ ਤੇ ਉਸ ਮਾਲਕ ਦਾ ਸਾਹਿਬ ਦਾ ਪਤਾ ਚੱਲ ਜਾਏਗਾ।
ਸਾਚਾ ਸਿਰਜਨ ਹਾਰਾ,
ਪਤਾ ਚੱਲ ਗਿਆ ਉਹ ਸਾਚਾ ਹੈ ਤੇ ਸਿਰਜਨ ਹਾਰ ਹੈ, ਤੇ ਗੁਰੂ ਕੇ ਸ਼ਬਦ ਰਾਹੀਂ ਪਤਾ ਚੱਲਦਾ ਹੈ ਜੀ।
ਭਗਤ ਸੁਭ ਦਰਬਾਰ ਸ਼ਬਦ ਸੁਹਾਇਆ ਜੀਓ।
ਹਜ਼ੂਰ ਚੌਥੇ ਬੰਦ ਵਿੱਚ ਫਰਮਾਨ ਕਰਦੇ ਨੇ, ਜਿਹੜੇ ਭਗਤ ਨੇ, ਭਗਤੀ ਕਰਨ ਵਾਲੇ ਨੇ, ਗੁਰਮਾਰਗ ਤੇ ਚੱਲਣ ਵਾਲੇ ਨੇ, ਉਹ ਸੋਹਣੇ ਲੱਗਦੇ ਨੇ ਮਾਲਕ ਦੇ ਦਰਬਾਰ ਵਿੱਚ, ਉਹ ਸੁਭਾਏ ਮਾਨ ਨੇ। ਭਗਤ ਸੁਹ ਹੈ ਦਰਬਾਰ ਸ਼ਬਦ ਸੁਹਾਇਆ ਜੀਓ, ਕਿਉਂਕਿ ਸ਼ਬਦ ਦੇ ਰਾਹੀਂ ਜੀਵਨ ਸੁਹਾਇਆ ਸੋਹਣਾ ਲੱਗਾ। ਮੈਂ ਆਪ ਜੀ ਪ੍ਰਤੀ ਬੇਨਤੀ ਕਰਦੇ ਹਾਂ, ਆਪ ਸੰਗਤ ਵਿੱਚ ਆਏ, ਧੰਨ ਗੁਰੂ ਰਾਮਦਾਸ ਜੀ ਦੇ ਉਸ ਦਰ ਵੱਲ ਆਏ, ਜਿਸ ਦੀ ਮਹਿਮਾ ਮੈਂ ਬੇਨਤੀ ਕਰਾਂ ਦੁਨੀਆਂ ਭਰ ਵਿੱਚ ਸਾਰਾ ਸੰਸਾਰ ਜਾਣਦਾ, ਇਸ ਦਰ ਵਰਗਾ ਕੋਈ ਦਰ ਨਹੀਂ ਹੈ। ਮੱਥਾ ਟੇਕਿਆ, ਕੀਰਤਨ ਸੁਣਿਆ, ਸੰਗਤ ਵਿੱਚ ਬੈਠੇ ਸ਼ਬਦ ਵਿਚਾਰ ਪਏ ਸੁਣਦੇ, ਚੰਗੇ ਲੱਗ ਰਹੇ। ਬੇਨਤੀ ਕਰਾਂਗਾ, ਗੁਰੂ ਨਾਨਕ ਦੀ ਨਜ਼ਰ ਵਿੱਚ, ਅਕਾਲ ਪੁਰਖ ਵਾਹਿਗੁਰੂ ਦੀ ਨਜ਼ਰ ਵਿੱਚ ਅਸੀਂ ਸੁਭਾਏ ਮਾਨ ਹਾਂ, ਸ਼ੋਭਨੀਕ ਹਾਂ, ਚੂਕੇ ਭਗਤ ਸੁਹ ਹੈ ਦਰਬਾਰ ਸ਼ਬਦ ਸੁਹਾਇਆ ਜੀਓ, ਇਸ ਸ਼ਬਦ ਨੇ ਸਾਨੂੰ ਸੋਹਣਾ ਬਣਾ ਦਿੱਤਾ, ਸੇਈ ਸੁੰਦਰ ਸੋਹਣੇ। ਖਿਮਾ ਕਰਿਓ, ਗੁਰੂ ਕਾ ਸਿੱਖ ਕਿਸੇ ਗੰਦੀ ਥਾਂ ਤੇ, ਔਗਣ ਵਾਲੀ ਥਾਂ ਤੇ ਗਿਆ ਤੇ ਚੰਗਾ ਨਹੀਂ ਨਾ ਲੱਗਦਾ। ਲੋਕ ਵੇਖਣ ਤੇ ਕੀ ਆਖਣਗੇ ਵੀ ਕਿੱਥੇ ਤੁਰਿਆ ਫਿਰਦਾ ਹੈ, ਪਰ ਜੇ ਸੰਗਤ ਵਿੱਚ ਬੈਠਾ ਹੋਵੇਗਾ, ਬਸ ਸੇਈ ਸੁੰਦਰ ਸੋਹਣੇ, ਸਾਧ ਸੰਗ ਜਿਹਨੂੰ ਬਹਿਣ, ਜਿਹਨੂੰ ਸਾਧ ਸੰਗਤ ਵਿੱਚ ਬੈਠਣਾ ਆ ਗਿਆ, ਸ਼ਬਦ ਦੇ ਰਾਹੀਂ ਉਹ ਆਪਣਾ ਜੀਵਨ ਸੋਹਣਾ ਬਣਾ ਲੈਂਦਾ ਹੈ ਜੀ।
ਬੋਲੇ ਅੰਮ੍ਰਿਤ ਬਾਣ ਰਸਨ ਰਸਾਇਆ ਜੀਓ।
ਇਸ ਦਰ ਤੇ ਬੈਠ ਕੇ ਕੀ ਕਰਦੇ ਹਾਂ? ਬੋਲੇ ਅੰਮ੍ਰਿਤ ਬਾਣ, ਇੱਥੇ ਬਾਣ ਦੇ ਅਰਥ ਨੇ ਬਾਣੀ, ਉਹਨਾਂ ਨੇ ਨੁਸਿਹਾਰੀ ਹੈ। ਮੇਰੇ ਸਾਹਿਬ ਕਹਿਣ ਲੱਗੇ, ਅੰਮ੍ਰਿਤ ਬਾਣੀ ਗੁਰੂ ਕੇ ਸਿੱਖ ਬੋਲਦੇ ਨੇ ਤੇ ਰਸਨ ਰਸਾਇਆ ਜੀਓ। ਇਹ ਨਹੀਂ ਵੀ ਮਨ ਕਿਧਰੇ ਹੋਰ ਤੇ ਰਸਨਾ ਕਿਧਰੇ ਹੋਰ, ਦੋਹਾਂ ਦਾ ਸੁਮੇਲ ਬਣ ਗਿਆ। ਜਿਹੜਾ ਗੱਲ ਧਿਆਨ ਚ ਰੱਖਿਓ, ਜਿਹਦੀ ਰਸਨਾ ਪਦਾਰਥ ਚੱਖਦੀ ਤੇ ਰਸ ਲੈਂਦੀ ਏ, ਉਹ ਰਸਨਾ ਬਾਣੀ ਪੜ੍ਹਦੀ ਵਾਹਿਗੁਰੂ ਵਾਹਿਗੁਰੂ ਕਰਦੀ ਵੀ ਰਸ ਲੈਂਦੀ ਏ, ਰਸਨਾ ਦਾ ਨਾਮ ਸਫਲਾ ਹੋ ਗਿਆ। ਭਾਈ ਵੀਰ ਸਿੰਘ ਜੀ ਕਹਿੰਦੇ ਨੇ, ਮੈਂ ਦੇਖਿਆ ਤੂੰ ਅਗਰ ਦੁਨੀਆਂ ਦੇ ਰਸ ਲੈਂਦੀ ਰਹਿ ਜਾਏ ਤੇ ਨਾਮ ਦਾ ਰਸ ਨਾ ਲੈਵੇਂ, ਤੇਰਾ ਨਾਮ ਹੀ ਬਦਨਾਮ ਹੋ ਗਿਆ। ਇਹ ਰਸਨਾ ਤੁਝ ਮੇ ਰਸਨ, ਤੂੰ ਹੈ ਤੇ ਰਸਨ, ਬਾਕੀ ਰਸ ਤੇ ਚੱਖ ਲੈਂਦੀ ਏ ਪਰ ਨਾਮ ਦਾ ਰਸ ਨਹੀਂ ਚੱਖਦੀ। ਨਹੀਂ, ਭਗਤ ਸੋਭਨੀਕ ਨੇ, ਸੋਹਣੇ ਨੇ, ਉਹ ਬੋਲੇ ਅੰਮ੍ਰਿਤ ਬਾਨ ਰਸਨ ਰਸਾਇਆ ਜੀਓ, ਐਨ ਰਸਨਾ ਨਾਲ ਰਸਾ ਕੇ ਰਸ ਢਿੰਡਾ ਰਸ ਲੈਂਦੇ। ਵਾਹਿਗੁਰੂ ਜੀ ਦੀ ਅੰਮ੍ਰਿਤ ਬਾਣੀ ਬੋਲਦੇ ਹਨ ਜੀ,
ਰਸਨ ਰਸਾਏ ਨਾਮ ਤਿਸਾਏ ਗੁਰ ਕਾ ਸ਼ਬਦ ਵਿਕਾਣੇ।
ਬੰਦੇ ਨੂੰ ਤ੍ਰਿਸ਼ਨਾ ਤੇ ਬਹੁਤ ਹੈ ਚੱਖਣ ਦੀ, ਤਰ੍ਹਾਂ ਤਰ੍ਹਾਂ ਦੇ ਸਵਾਦ ਮਾਨਣ ਦੀ, ਪਰ ਭਗਤ ਨੂੰ ਤ੍ਰਿਸ਼ਨਾ ਹੈ ਨਾਮ ਹੋਰ ਜਪਣ ਦੀ। ਮੈਂ ਇੱਕ ਬੇਨਤੀ ਕਰਦੀ ਹਾਂ, ਤ੍ਰਿਸ਼ਨਾ ਦੁਨੀਆਂ ਦੀ ਵਧੇਗੀ, ਪੱਲਾ ਖਾਲੀ ਹੋ ਜਾਵੇਗਾ, ਅਗਰ ਤ੍ਰਿਸ਼ਨਾ ਨਾਮ ਦੀ ਵਧੇਗੀ ਪੱਲਾ ਭਰ ਜਾਏਗਾ। ਬਸ ਰਸਨ ਰਸਾਏ ਨਾਮ ਤਿਸਾਏ, ਤਿਸਾਏ ਦੇ ਅਰਥ ਨੇ ਤ੍ਰਿਖਾ ਵਿੱਚ, ਨਾਮ ਦੀ ਪਿਆਸ ਵਿੱਚ ਹੈ। ਗੁਰ ਕੈ ਸ਼ਬਦ ਵਿਕਾਣੇ, ਭਲਿਆ ਆਪਣੇ ਆਪ ਨੂੰ ਦੁਨੀਆਂ ਦੇ ਹੱਥ ਨਾ ਵੇਚੀ, ਤੂੰ ਗੁਰੂ ਕੇ ਸ਼ਬਦ ਰਾਹੀਂ ਗੁਰੂ ਦੇ ਹੱਥ ਵਿਕ ਜਾਈ। ਗੁਰ ਕੈ ਸ਼ਬਦ ਵਿਕਾਣੇ, ਵਿਕਾਣੇ ਦੇ ਅਰਥ ਨੇ ਹੁਣ ਆਪਾਂ ਆਪਣੀ ਸੋਚ ਵਾਲਾ ਨਹੀਂ ਰਹਿ ਗਿਆ, ਜਿਸ ਗੁਰੂ ਦੇ ਸ਼ਬਦ ਵਿੱਚ ਆਪਾਂ ਘੁਲ ਮਿਲ ਗਿਆ, ਵਿਕ ਗਿਆ, ਹੁਣ ਜਿਵੇਂ ਗੁਰੂ ਆਖਿਆ ਤਿਵੇਂ ਹੁਣ ਜੀਵਨ ਬਣ ਗਿਆ, ਉਹ ਗੁਲਾਮ ਹੋ ਗਿਆ ਗੁਰੂ ਦਾ। ਬਸ ਸੱਚ ਇਹ ਹੈ, ਗੁਰ ਕੀ ਬਚਨੀ ਹਾਟ ਵਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਵਿਕਾਣੇ ਦੇ ਕੀ ਅਰਥ ਨੇ? ਜਿੱਤ ਲਾਇਆ ਤਿੱਤ ਲਾਗਾ। ਹੁਣ ਆਪਣੀ ਸੋਚ ਨਾਲ ਜੀਵਨ ਨਹੀਂ ਹੈ, ਹੁਣ ਜਿਵੇਂ ਗੁਰੂ ਨੇ ਚਲਾਇਆ ਬਸ ਉਸ ਢੰਗ ਨਾਲ ਚੱਲਣ ਵਾਲਾ ਜੀਵਨ ਬਣ ਗਿਆ, ਬਸ ਉਸ ਢੰਗ ਨਾਲ। ਸਾਹਿਬ ਕਹਿੰਦੇ ਨੇ ਹੁਣ ਨਾਮ ਦੀ ਤ੍ਰਿਖ ਹੈ, ਹੁਣ ਚਾਹੁੰਦਾ ਨਾਮ ਹੋਰ ਜਪਾਂ, ਨਾਮ ਹੋਰ ਜਪਾਂ, ਜਿੰਨਾ ਜਪਿਆ ਥੋੜਾ ਜਪਿਆ ਹੋਰ ਜਪਾਂ, ਧਿਆਨ ਵਿੱਚ ਹੋਰ ਨਾਮ ਵਸਾਵਾਂ। ਬਸ ਨਾਮ ਤਿਸਾਇ ਦੀ ਅਵਸਥਾ ਬਣ ਗਈ, ਉਹ ਗੁਰ ਕੈ ਸ਼ਬਦ ਵਿਕਾਣੇ, ਗੁਰੂ ਕੇ ਸ਼ਬਦ ਰਾਹੀਂ ਬਸ ਗੁਰ ਕੀ ਬਚਨੀ ਹਾਟ ਵਿਕਾਨਾ ਵਾਲਾ ਜੀਵਨ ਬਣ ਗਿਆ ਜੀ।
ਪਾਰਸ ਪਰਸਿਆ ਪਾਰਸ ਹੋਏ ਜਾਂ ਤੇਰਾ ਮਨ ਭਾਣੇ।
ਜਿਨ੍ਹਾਂ ਨੇ ਵਾਹਿਗੁਰੂ ਜੀ ਦਾ ਸਿਮਰਨ ਅਭਿਆਸ ਜੀਵਨ ਬਕਾ ਲਿਆ, ਉਹ ਵਾਹਿਗੁਰੂ ਜੀ ਦੇ ਮਨ ਵਿੱਚ ਪ੍ਰਵਾਨ ਹੋ ਗਏ, ਭਾ ਗਏ, ਚੰਗੇ ਲੱਗੇ, ਤੇ ਫਿਰ ਕੀ ਹੋਵੇਗਾ? ਪਾਰਸ ਪਰਸ ਹੈ, ਪਾਰਸ ਹੋਏ ਹੋਤੀ। ਪਾਰਸ ਵੱਟੀ ਦੀ ਇੱਕ ਗੱਲ ਦੁਨੀਆਂ ਚ ਪ੍ਰਚਲਿਤ ਹੈ ਵੀ ਪਾਰਸ ਨਾਲ ਸੱਤ ਧਾਤਾਂ ਚੋਂ ਕੋਈ ਧਾਤ ਲੱਗ ਜਾਏ, ਚਾਂਦੀ ਲੱਗ ਜਾਏ, ਤਾਂਬਾ ਲੱਗ ਜਾਏ, ਪਿੱਤਲ ਲੱਗ ਜਾਏ, ਕਹਿਣ ਲੱਗ ਜਾਏ, ਲੋਹਾ ਲੱਗ ਜਾਏ, ਉਹ ਸੋਨਾ ਹੋ ਜਾਂਦਾ। ਪਰ ਪਾਰਸ ਸੱਤਾਂ ਧਾਤਾਂ ਚੋਂ ਆਪਣੇ ਨਾਲ ਸਪਰਸ਼ ਕਰਾ ਕੇ ਸੋਨਾ ਤੇ ਬਣਾ ਦਿੰਦਾ, ਪਰ ਪਾਰਸ ਆਪਣੇ ਵਰਗਾ ਪਾਰਸ ਨਹੀਂ ਬਣਾਉਂਦਾ। ਪਰ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਲਾ ਇੱਕ ਦਿਨ ਵਾਹਿਗੁਰੂ ਜੀ ਦਾ ਰੂਪ ਹੋ ਜਾਂਦਾ ਹੈ, ਵਾਹਿਗੁਰੂ ਜੀ ਨਾਲ ਇੱਕ ਮਿੱਕ ਹੋ ਜਾਂਦਾ। ਜੋ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ। ਬਸ ਉਸ ਅਵਸਥਾ ਵਿੱਚ ਪਾਰਸ ਪਰਸਿਆ, ਪਾਰਸ ਹੋਏ ਜਾਂ ਤੇਰਾ ਮਨ ਭਾਣੇ, ਅਗਰ ਤੇਰੇ ਮਨ ਵਿੱਚ ਕੋਈ ਜੀਵਨ ਪ੍ਰਵਾਨ ਹੋ ਜਾਏ, ਉਹਨਾਂ ਨੂੰ ਵਾਹਿਗੁਰੂ ਜੀ ਆਪਣੇ ਵਰਗਾ ਹੀ ਬਣਾ ਲੈਂਦੇ ਹਨ ਜੀ।
ਅਮਰਾ ਪਦ ਪਾਇਆ ਆਪ ਗਵਾਇਆ ਵਿਰਲਾ ਗਿਆਨ ਵਿਚਾਰੀ।
ਫਿਰ ਉਹਨਾਂ ਦੀ ਅਵਸਥਾ ਕੀ ਹੋਈ? ਅਮਰਾ ਪਦ ਪਾਇਆ, ਪਦ ਦੇ ਅਰਥ ਨੇ ਪਦਵੀ, ਸਿੰਘਾਸਨ, ਉਹ ਅਵਸਥਾ ਅਮਰਾ ਪਦ ਪਾਇਆ ਵਾਲੀ ਜਿੱਥੇ ਮੌਤ ਨਹੀਂ, ਮੈਂ ਬੇਨਤੀ ਕਰ ਦੇਵਾਂ, ਹਰਖ ਅਨੰਤ ਸੋਗ ਨਹੀਂ ਦੀਆ, ਸੋ ਘਰ ਗੁਰ ਨਾਨਕ ਕੋ ਦੀਆ। ਨਾਨਕ ਬੱਦਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ, ਉਸ ਅਵਸਥਾ ਵਿੱਚ ਅਮਰਾ ਪਦ ਪਾਇਆ। ਕਿਵੇਂ? ਆਪ ਗਵਾਇਆ, ਆਪਾ ਗਵਾ ਲਿਆ, ਹਉ ਮੁੱਕ ਗਈ, ਮੈਂ ਨਹੀਂ ਬਣ ਕੇ ਰਿਹਾ, ਸਰੀਰ ਨਾਲ ਸੁਰਤ ਨਹੀਂ ਜੁੜੀ। ਕਿਉਂਕਿ ਹੈ ਕੋਈ ਵਿਰਲਾ ਜਿਹੜਾ ਇਸ ਗਿਆਨ ਦੀ ਵਿਚਾਰ ਕਰਦਾ, ਅਮਰਾ ਪਦ ਪਾਇਆ, ਆਪ ਗਵਾਇਆ, ਵਿਰਲਾ ਗਿਆਨ ਵਿਚਾਰੀ, ਗਿਆਨ ਰਾਹੀ ਕੋਈ ਵਿਰਲਾ ਹੀ ਇਸ ਗੱਲ ਦਾ ਵਿਚਾਰੀ ਹੈ ਜੀ।
ਨਾਨਕ ਭਗਤ ਸੋਹਨ ਦਰ ਸਾਚੈ, ਸਾਚੇ ਕੇਵਾ ਪਾਰੀ।
ਧੰਨ ਗੁਰੂ ਨਾਨਕ ਪਾਤਸ਼ਾਹ ਚੌਥੇ ਬੰਦ ਦੀ ਅਖੀਰਲੀ ਪੰਕਤੀ ਵਿੱਚ ਫੁਰਮਾਨ ਕਰਦੇ ਨੇ, ਉਹ ਭਗਤ ਸੋਹਨ, ਉਹ ਸ਼ੋਭਨੀਕ ਜੋ ਦਰ ਸਾਚੈ, ਸਾਚੇ ਕੇ ਵਪਾਰੀ, ਉਹ ਝੂਠ ਦਾ ਵਪਾਰੀ ਬਣ ਕੇ ਨਹੀਂ ਆਇਆ। ਕਿਨ ਹੀ ਬੰਜਿਆ ਕਾਸ਼ੀ ਤਾਂਬਾ, ਕਿਨ ਹੀ ਲੌਂਗ ਸਪਾਰੀ, ਸੰਤੋ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ, ਉਹ ਸੱਚ ਦੇ ਵਪਾਰੀ ਨੇ। ਪਰ ਇਹ ਗੱਲ ਧਿਆਨ ਚ ਰੱਖਿਓ, ਸੱਚ ਦਾ ਸੌਦਾ ਕਰਨ ਦੇ ਲਈ ਸੱਚ ਦੇ ਰਾਹ ਤੇ ਚੱਲਣਾ ਪੈਂਦਾ ਹੈ, ਸ਼ੁਭ ਗੁਣ ਪੱਲੇ ਵਿੱਚ ਬੰਨਣੇ ਪੈਂਦੇ ਨੇ, ਅੰਮ੍ਰਿਤ ਵੇਲਾ ਸੰਭਾਲਣਾ ਪੈਂਦਾ, ਨਿਤਨੇਮ ਕਰਨਾ ਪੈਂਦਾ, ਖੰਡੇ ਬਾਟੇ ਦੀ ਅੰਮ੍ਰਿਤ ਪਹੁਲ ਦਾ ਧਾਰਨੀ ਬਣਨਾ ਪੈਂਦਾ, ਉੱਥੇ ਗੁਰੂ ਕੇ ਦਰ ਘਰ ਦੀ ਸੇਵਾ ਵਿੱਚ ਜੁੜਨਾ ਪੈਂਦਾ। ਇਹ ਸਾਰਾ ਸੱਚ ਦਾ ਰਾਹ ਹੈ, ਤੇ ਜਿਹੜੇ ਸੱਚ ਦੇ ਵਪਾਰੀ ਬਣ ਜਾਂਦੇ ਨੇ, ਹਜ਼ੂਰ ਕਹਿੰਦੇ ਨੇ ਮਾਲਕ ਦੇ ਦਰ ਤੇ, ਉਹ ਸ਼ੋਭ ਨੀਕ ਹਨ ਜੀ।
ਭੁੱਖ ਪਿਆਸੋ ਆਥ, ਕਿਉਂ ਦਰ ਜਾਏ ਸਾ ਜੀਓ।
ਆਥ ਦੇ ਅਰਥ ਨੇ ਮਾਇਆ, ਆਥ ਸੈਲ ਨੀਚ ਕਰ ਹੋਏ, ਆਥ ਦੇਖ ਨਿਵੇ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੋਨਾ ਜਗ ਦੌਰਾਨਾ। ਆਥ ਨੀਚ ਘਰ ਵੀ ਹੋਵੇ, ਲੋਕ ਕਹਿੰਦੇ ਨੇ ਬੜਾ ਅਮੀਰ ਆ, ਬੜਾ ਚੰਗਾ। ਆਥ ਦੇਖ ਨਿਵੇ ਜਿਸ ਦੋਏ, ਪੈਸਾ ਪੱਲੇ ਵਿੱਚ ਹੋਵੇ, ਅਮੀਰ ਵੀ ਤੇ ਗਰੀਬ ਵੀ ਅੱਗੇ ਮਸਤੇ ਝੁਕਾਉਂਦੇ ਨੇ। ਪਰ ਸਹਿਬ ਕਹਿਣ ਲੱਗੇ, ਭਲਿਆ ਦੁਨੀਆਂ ਵਿੱਚ ਤੇ ਤੇਰਾ ਇਹ ਮਾਇਆ ਦਾ ਧਨਪਤੀ ਬਣਨ ਦਾ ਸੌਦਾ ਚੱਲ ਜਾਏਗਾ, ਪਰ ਰੱਬ ਦੇ ਘਰ ਤੇ ਸੌਦਾ ਨਹੀਂ ਚੱਲੇਗਾ ਨਾ। ਇਸ ਕਰਕੇ ਭੁੱਖ ਪਿਆਸੋ ਆਥ, ਅਗਰ ਤੇਰੀ ਅੰਦਰ ਭੁੱਖ ਪਿਆਸ ਸਿਰਫ ਆਥ ਦੀ ਹੈ, ਧਨ ਦੀ ਹੀ ਹੈ, ਤੇ ਕਿਉਂ ਦਰ ਜੈਸਾ ਜੀਓ, ਉਸ ਮਾਲਕ ਦੇ ਦਰ ਤੇ ਕਿਵੇਂ ਜਾਏਗਾ? ਫਿਰ ਤੇ ਮਾਇਆ ਦੇ ਦਰ ਦਾ ਭਿਖਾਰੀ ਬਣ ਜਾਏਗਾ ਜੀ।
ਸਤਿਗੁਰੂ ਪੁੱਛੋ ਜਾਏ ਨਾਮ ਧਿਆਇਸਾ ਜੀਓ।
ਜਦੋਂ ਸਤਿਗੁਰੂ ਨੂੰ ਜਾ ਪੁੱਛਾਂ ਤੇ ਫਿਰ ਕੀ ਕਰਾਂਗਾ? ਨਾਮ ਧਿਆਇਸਾ ਜੀਓ। ਗੁਰੂ ਕੀ ਕਹਿਣਗੇ? ਨਾਮ ਦੀ ਬਰਕਤ ਨਾਲ ਧਨ ਦੀ ਕਮੀ ਨਹੀਂ ਰਹੇਗੀ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਸ਼ੰਦਾ। ਉੱਥੇ ਤਾਂ ਫਿਰ ਅਗਾਂਹ ਚੱਲ ਕੇ ਕਹਿ ਦਿੱਤਾ ਨਾ, ਲਖਮੀ ਪੇਟ ਨਾ ਆਵੇ, ਖਾਏ ਖਰਚ ਰੰਦਾ, ਰੱਬ ਨਾਲ ਜੁੜ, ਸਿਮਰਨ ਕਰ, ਉੱਥੇ ਸਭ ਕੁਛ ਮਿਲੇਗਾ। ਪਰ ਰੱਬ ਨੂੰ ਭੁਲਾ ਕੇ ਅਕੇਲੀ ਧਨ ਦੀ ਭੁੱਖ ਵਿੱਚ ਜੀਵੇਗਾ ਤੇ ਜ਼ਿੰਦਗੀ ਵਿੱਚ ਕਹਿੰਦੇ ਤੈਨੂੰ ਕੋਈ ਟਿਕਾਣਾ ਨਹੀਂ ਮਿਲੇਗਾ। ਇਸ ਕਰਕੇ ਸਤਿਗੁਰੂ ਪੁੱਛੋ ਜਾਏ ਨਾਮ ਧਿਆਏ ਸਾਂ ਜੀਓ। ਸਤਿਗੁਰੂ ਨੂੰ ਜਾ ਪੁੱਛਿਆ, ਪਤਾ ਚੱਲਿਆ, ਹੁਣ ਨਾਮ ਧਿਆਏ ਸਾਂ ਜੀਓ।
ਸੱਚ ਨਾਮ ਧਿਆਈ ਸਾਚ ਚਵਾਈ, ਗੁਰਮੁਖ ਸਾਚ ਪਛਾਣਾ।
ਜਦੋਂ ਸੱਚ ਨੂੰ ਨਾਮ ਰੂਪ ਵਿੱਚ ਧਿਆਇਆ, ਮੈਂ ਬੇਨਤੀ ਕਰਾਂ, ਫਿਰ ਸਾਚ ਚਵਾਈ, ਚਵਾਈ ਦੇ ਅਰਥ ਨੇ ਸੱਚ ਬੁਲਾਇਆ, ਚਵੋ ਸਭ ਚਵੋ ਮੁਖੋ ਜਗਨਨਾਥ, ਜਗਨਨਾਥ ਜਗਦੀਸ਼ਰੋ, ਚਵੋ ਇਹ ਸਿੰਧੀ ਭਾਸ਼ਾ ਦਾ ਸ਼ਬਦ ਹੈ ਬੋਲਣਾ, ਤੇ ਚਵਾਈ ਦੇ ਅਰਥ ਨੇ ਬੁਲਾਣਾ। ਹੁਣ ਮਾਲਕ ਨੇ ਸੱਚ ਬੁਲਾਇਆ, ਚੂਕੇ ਸੱਚ ਨਾਮ ਧਿਆਈ, ਸਾਚ ਚਵਾਈ, ਗੁਰਮੁਖ ਸਾਚ ਪਛਾਣਾ, ਗੁਰਮੁਖ ਬਣ ਕੇ ਹੁਣ ਸੱਚ ਦੀ ਪਹਿਚਾਣ ਆ ਗਈ, ਪਤਾ ਚੱਲਿਆ ਵੀ ਸੱਚ ਕੀ ਹੁੰਦਾ। ਸੱਚ ਤੇ ਜੀਵਨ ਹੈ, ਸੱਚ ਸਹਾਰਾ, ਬਸ ਗੁਰੂ ਮੁਖ ਦੁਆਰਾ ਸੱਚ ਦੀ ਪਹਿਚਾਣ ਆ ਗਈ।
ਦੀਨਾ ਨਾਥ ਦਇਆਲ ਨਿਰੰਜਨ, ਅਨ ਦਿਨ ਨਾਮ ਵਖਾਣਾ।
ਇਹ ਪਤਾ ਚੱਲਿਆ ਵਾਹਿਗੁਰੂ ਦੀਨਾ ਨਾਥ ਹੈ, ਗਰੀਬਾਂ ਦਾ, ਬੇਸਹਾਰਿਆਂ ਦਾ ਉਹ ਸਹਾਰਾ ਹੈ। ਦੀਨ ਦੇ ਅਰਥ ਅਕੇਲਾ ਕਿਸੇ ਗਰੀਬ ਨੂੰ ਸੰਬੋਧਕ ਨਹੀਂ, ਬਲਕਿ ਬੰਦਾ ਨਿਮਾਣਾ ਹੋਵੇ, ਸਹਾਰਾ ਕੋਈ ਨਾ ਹੋਵੇ। ਕਈ ਵਾਰੀ ਵੱਡੇ ਵੱਡੇ ਅਮੀਰਾਂ ਦਾ ਵੀ ਹਾਲ ਇਹ ਹੋ ਜਾਂਦਾ, ਸਹਾਰਾ ਹੀ ਨਹੀਂ ਕੋਈ ਰਹਿ ਜਾਂਦਾ। ਇਹ ਮੇਰੇ ਮਾਲਕ ਤੁਸੀਂ ਹੋ ਦੀਨਾ ਨਾਥ, ਤੁਸੀਂ ਹੋ ਦਿਆਲ, ਕਰੂਰ ਸੁਭਾਅ ਦੇ ਨਹੀਂ ਹੋ, ਦਇਆ ਦੇ ਸੁਭਾਅ ਦੇ, ਦਇਆ ਆਲ, ਦਇਆ ਦਾ ਘਰ ਉਹ ਮੇਰਾ ਜਿਹੜਾ ਕੋਈ ਸ਼ਰਨ ਵਿੱਚ ਆ ਜਾਏ, ਪੁਕਾਰੇ, ਦੁਖੀਆ ਹੋਵੇ, ਉਹਦੀ ਬਾਂਹ ਫੜ ਲੈਂਦੇ ਹੋ। ਦੀਨਾ ਨਾਥ ਦਿਆਲ ਨਿਰੰਜਨ, ਮਾਇਆ ਦੀ ਕਾਲਖ ਤੋਂ ਰਾਹਤ ਹੋ, ਅਨ ਦਿਨ ਨਾਮ ਵਿਖਾਣਾ, ਮੈਂ ਐਸੇ ਵਾਹਿਗੁਰੂ ਜੀ ਦਾ ਦਿਨ ਰਾਤ ਨਾਮ ਸਿਮਰਨ ਕਰਾਂ ਜੀ।
ਕਰਨੀ ਕਾਰ ਧੁਰਹੁ ਫੁਰਮਾਈ, ਆਪ ਮੁਆ ਮਨ ਮਾਰੀ।
ਦੇਖੋ ਇੱਕ ਹੈ ਮਨੁੱਖ ਦੀ ਕਥਨੀ, ਇੱਕ ਹੈ ਮਨੁੱਖ ਦੀ ਕਰਨੀ। ਕਰਨੀ, ਕਰਨੀ ਦੇ ਅਰਥ ਨੇ ਜੀਵਨ ਦਾ ਵਧੀਆ ਆਚਰਨ ਭਰਿਆ ਜੀਵਨ, ਪ੍ਰੈਕਟੀਕਲੀ ਜੀਵਨ ਉਹ ਕਰਤੇ ਨੇ। ਕਿਰਪਾ ਕਰਕੇ ਧੁਰੋ ਹੀ ਸੇਵਕ ਦੀ ਝੋਲੀ ਵਿੱਚ ਪਾ ਦਿੱਤਾ। ਕਰਨੀ ਕਾਰ ਧੁਰੋ ਫਰਮਾਈ, ਫਿਰ ਕੀ ਹੋਇਆ, ਆਪ ਮੂਆ ਮਨ ਮਾਰੀ, ਆਪਾਂ ਮਾਰ ਲਿਆ, ਹੁਣ ਮਨ ਮਰ ਗਿਆ ਜੀ।
ਨਾਨਕ ਨਾਮ ਮਹਾ ਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ।
ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਫਿਰ ਪਤਾ ਚੱਲਿਆ, ਨਾਨਕ ਨਾਮ ਮਹਾਰਸ ਮਿੱਠਾ, ਨਾਮ ਬਹੁਤ ਵੱਡਾ ਰਸ ਹੈ, ਇਸ ਵਰਗਾ ਰਸ ਕੋਈ ਨਹੀਂ। ਫਿਰ ਅਣ ਦਿਨ ਉਸ ਵਾਹਿਗੁਰੂ ਦਾ ਨਾਮ ਜਪਦਿਆਂ, ਸਿਮਰਨ ਕਰਦਿਆਂ, ਤ੍ਰਿਸ਼ਨਾ ਨਾਮ ਨਿਵਾਰੀ, ਐਸਾ ਨਾਮ ਦਾ ਰਸ ਚੱਖਿਆ, ਹੁਣ ਤ੍ਰਿਸ਼ਨਾ ਪੂਰਨ ਤੌਰ ਤੇ ਅੰਦਰੋਂ ਚਲੀ ਗਈ, ਨਾਮ ਦੀ ਤ੍ਰਿਸ਼ਨਾ ਰਹਿ ਗਈ, ਦੁਨੀਆ ਦੀ ਤ੍ਰਿਸ਼ਨਾ ਮੁੱਕ ਗਈ। ਇਹ ਮਾਲਕ ਰਹਿਮਤ ਤੇ ਬਖਸ਼ਿਸ਼ ਕਰਨ ਜੀ, ਨਾਮ ਨਾਲ ਐਸੀ ਸੁਰਤ ਦਾ ਜੋੜ ਬਣਨਾ ਆਵੇ। ਮੈਂ ਇਹਨਾਂ ਅੱਖਰਾਂ ਨਾਲ ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਹਾਂ। ਸਾਰੀ ਸੰਗਤ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਹ ਪ੍ਰਬੰਧ ਦਾ ਤਹਿ ਦਿਲੋਂ ਧੰਨਵਾਦ। ਸਿੰਘ ਸਾਹਿਬ, ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਗਿਆਨੀ ਜਗਤਾਰ ਸਿੰਘ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ। ਭਾਈ ਸਾਹਿਬ ਜੀ ਨੇ ਸ਼ਬਦ ਨਾਲ ਪੜ੍ਹ ਕੇ ਵਿਚਾਰ ਕਰਵਾਈ, ਤਿੰਨਾਂ ਦਾ ਬਹੁਤ ਬਹੁਤ ਧੰਨਵਾਦ। ਆਪ ਸਾਰਿਆਂ ਦੇ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਸਹਿਤ ਆਪਣੀਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ। ਆਓ ਸ਼ਬਦ ਦੀਆਂ ਦੋ ਪੰਕਤੀਆਂ ਸ਼ਰਵਣ ਕਰਕੇ ਮੁੜ ਫਤਿਹ ਨਾਲ ਸਾਂਝ ਪਾਈਏ ਜੀ।
ਕਰਨੀ ਕਾਰ ਧੁਰਹੁ ਫੁਰਮਾਈ, ਆਪ ਮੁਆ ਮਨ ਮਾਰੀ। ਨਾਨਕ ਨਾਮ ਮਹਾਰਸ ਮਿੱਠਾ, ਤ੍ਰਿਸ਼ਨਾ ਨਾਮ ਨਿਵਾਰੀ। ਵਾਹਿਗੁਰੂ ਜੀ ਕਾ ਖਾਲਸਾ।